ਸਮਾਜਕ ਕੁਰੀਤੀਆਂ ਰੀਤਾਂ ਤੋਂ ਕੁਰੀਤੀਆਂ ਕਿਵੇਂ ਮਨੁੱਖੀ ਜੀਵਨ ਵਿੱਚ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪਾਵਨ ਫਰਮਾਨ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਦੀ ਕਾਰ ਚੱਲਦੀ ਰਹਿੰਦੀ ਹੈ। ਸੁੱਖ ਵਿੱਚ ਖੁਸ਼ੀ ਨੂੰ ਮਾਨਣ, ਦੁੱਖ ਸਮੇਂ ਦੁੱਖ ਦੀ ਦਰਦ ਨੂੰ ਵੰਡਾਉਣ ਵਾਸਤੇ ਅਤੇ ਸਮਾਜ ਨੂੰ ਨਿਯਮਬੱਧਤਾ ਵਾਲਾ ਜੀਵਨ ਪ੍ਰਦਾਨ ਕਰਨ ਵਾਸਤੇ ਸਾਡੇ ਵੱਡੇ ਵਡੇਰਿਆਂ ਨੇ ਬੜੀ ਦੀਰਘ ਸੋਚ ਵਿਚਾਰ ਉਪਰੰਤ ਧਾਰਮਿਕ ਅਤੇ ਸਮਾਜਿਕ ਨਿਯਮ ਮਨੁੱਖੀ ਸਮਾਜ ਨੂੰ ਦਿੱਤੇ ਤਾਂ ਜੋ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਕੇ ਮਨੁੱਖ ਆਪਣਾ ਜੀਵਨ ਸੁਖੀ ਸੁਹੇਲਾ ਬਿਤਾ ਸਕੇ। ਸਮਾਂ ਪਾ ਕੇ ਸਮਾਜੀ ਨਿਯਮ ਰਸਮਾਂ ਅਤੇ ਰੀਤਾਂ ਦਾ ਰੂਪ ਧਾਰਨ ਕਰ ਗਏ। ਸਮੇਂ ਦੇ ਵੇਗ ਅਤੇ ਮਾਇਕੀ ਪ੍ਰਭਾਵ ਨੇ ਮਨੁੱਖ ਉਪਰ ਐਸਾ ਪ੍ਰਭਾਵ ਪਾਇਆ, ਮਨੁੱਖ ਇਨ੍ਹਾਂ ਰਸਮਾਂ ਅਤੇ ਰੀਤੀ ਰਿਵਾਜ਼ਾਂ ਰਾਹੀਂ ਆਪਣੀ ਹਉਮੈ ਨੂੰ ਪੱਠੇ ਪਾਉਣ ਅਤੇ ਉਸ ਦੇ ਪੱਲੇ ਜੋ ਧਨ ਹੈ ਉਸ ਮਾਇਆ ਦੀ ਪ੍ਰਦਰਸ਼ਨੀ ਨੂੰ ਕਰਨ ਲੱਗ ਪਿਆ। ਮਾਇਆ ਦੀ ਪ੍ਰਦਰਸ਼ਨੀ ਅਤੇ ਹਉਮੈ ਨੇ ਇਨ੍ਹਾਂ ਰਸਮਾਂ ਰਿਵਾਜ਼ਾਂ ਅਤੇ ਰੀਤਾਂ ਨੂੰ ਕੁਰੀਤੀਆਂ ਵਿੱਚ ਬਦਲ ਕੇ ਰੱਖ ਦਿੱਤਾ। ਇਨ੍ਹਾਂ ਮਾਇਆਧਾਰੀਆਂ ਦੀ ਰੀਸ ਕਰਦਾ ਕਰਦਾ ਆਮ ਮਨੁੱਖ ਵੀ ਆਪਣੇ ਵਿੱਤ ਤੋਂ ਵੱਧ ਖਰਚ ਕਰਕੇ ਆਪਣਾ ਬਲ ਹਾਰਦਾ ਜਾ ਰਿਹਾ ਹੈ ਅਤੇ ਆਪਣੇ ਜੀਵਨ ਵਿੱਚ ਪਰੇਸ਼ਾਨੀਆਂ ਦਾ ਸੰਤਾਪ ਭੋਗ ਰਿਹਾ ਹੈ। ਪਰ ਯਾਦ ਰੱਖਣ ਵਾਲੀ ਗੱਲ ਹੈ ਕਿ ਦਰਿਆ ਦਾ ਪਾਣੀ ਉਤਨਾ ਚਿਰ ਹੀ ਸੁਖਦਾਈ ਹੈ ਜਿੰਨਾ ਚਿਰ ਦੋ ਕਿਨਾਰਿਆਂ ਦੀ ਨਿਯਮਤ ਸੀਮਾ ਅੰਦਰ ਚੱਲਦਾ ਹੈ। ਜਿਸ ਵੇਲੇ ਦਰਿਆ ਦਾ ਪਾਣੀ ਨਿਯਮਤ ਕਿਨਾਰਿਆਂ ਨੂੰ ਤੋੜ ਕੇ ਹੜਦਾ ਰੂਪ ਧਾਰਨ ਕਰ ਲੈਂਦਾ ਹੈ ਤਦੋਂ ਇਹੋ ਜੀਵਨਦਾਤਾ ਪਾਣੀ ਜਾਨਲੇਵਾ ਬਣ ਕੇ ਮਨੁੱਖ ਲਈ ਮੁਸੀਬਤ, ਤੰਗੀ, ਤਕਲੀਫ ਅਤੇ ਤਬਾਹੀ ਦਾ ਕਾਰਨ ਬਣ ਜਾਂਦਾ ਹੈ। ਐਨ ਇਸੇ ਤਰ੍ਹਾਂ ਜਿਤਨਾ ਚਿਰ ਮਨੁੱਖ ਕੁਦਰਤ, ਸਮਾਜ ਅਤੇ ਸਰਕਾਰ ਦੇ ਬਣਾਏ ਹੋਏ ਕਾਇਦੇ ਕਾਨੂੰਨ ਅਨੁਸਾਰੀ ਹੋ ਕੇ ਚੱਲਦਾ ਹੈ ਉਨਾ ਚਿਰ ਤਾਂ ਸੁਖੀ ਸੁਹੇਲਾ ਜੀਵਨ ਮਾਣਦਾ ਹੈ। ਪਰ ਜਦੋਂ ਮਨੁੱਖ ਸਮਾਜ, ਸਰਕਾਰ ਜਾਂ ਕੁਦਰਤ ਦੇ ਨਿਯਮਾਂ ਤੋਂ ਆਕੀ ਹੋ ਕੇ ਆਪਣੀ ਹਉਮੈ ਅਧੀਨ ਅਮੋੜ ਜੀਵਨ ਦਾ ਧਾਰਨੀ ਬਣ ਜਾਂਦਾ ਹੈ ਤਦੋਂ ਮਨੁੱਖ ਆਪ ਵੀ ਦੁਖੀ ਹੁੰਦਾ ਹੈ ਤੇ ਸਮਾਜ ਨੂੰ ਵੀ ਪਰੇਸ਼ਾਨੀ ਦੇਣ ਦਾ ਕਾਰਨ ਬਣ ਜਾਂਦਾ ਹੈ। ਪਰਮਾਤਮਾ ਨੇ ਸਮੁੱਚੀ ਕਾਇਨਾਤ ਸਾਜ ਕੇ ਮਨੁੱਖ ਨੂੰ ਇਸ ਸਾਰੀ ਕਾਇਨਾਤ ਦਾ ਸਰਦਾਰ, ਸੁਪਰੀਮ ਭਾਵ ਅਸ਼ਰਫ ਉਲ ਮਖਲੂਕਾਤ ਭਾਵ ਕਰਾਊਨ ਆਫ ਕ੍ਰੀਏਸ਼ਨ ਥਾਪਿਆ ਅਤੇ ਨਾਲ ਹੀ ਸੋਚ, ਸਮਝ, ਗਿਆਨ ਅਤੇ ਬੁੱਧੀ ਦੀਆਂ ਵਿਸ਼ੇਸ਼ ਦਾਤਾਂ ਬਖਸ਼ਿਸ਼ ਕੀਤੀਆਂ ਤਾਂ ਜੋ ਸੋਚ ਸਮਝ ਤੋਂ ਕੰਮ ਲੈ ਕੇ ਮਨੁੱਖ ਗਿਆਨ ਅਧੀਨ ਆਪਣੇ ਜੀਵਨ ਨੂੰ ਸੰਜਮੀ ਸੰਚੇ ਵਿਚ ਢਾਲ ਕੇ ਖੁਸ਼ੀਆਂ ਭਰਪੂਰ ਜੀਵਨ ਬਤੀਤ ਕਰ ਸਕੇ। ਪਰ ਅੱਜ ਮਨੁੱਖ ਉਪਰ ਮਾਇਆ ਦਾ ਪ੍ਰਭਾਵ ਇੰਨਾ ਹਾਵੀ ਹੋ ਗਿਆ ਹੈ ਕਿ ਅਜੋਕਾ ਮਨੁੱਖ ਨਾ ਤਾਂ ਆਪਣਾ ਵਿੱਤ ਵੇਖਦਾ ਹੈ ਨਾ ਹੀ ਆਪਣਾ ਹਾਣ ਲਾਭ। ਦੇਖਾ ਦੇਖੀ ਰੀਸੋ ਰੀਸੀ ਬੇਲੋੜੀਆਂ ਰਸਮਾਂ ਰੀਤਾਂ ਦੇ ਮੱਕੜ ਜਾਲ ਵਿਚ ਦਿਨੋ ਦਿਨ ਵਧੇਰੇ ਫਸਦਾ ਜਾ ਰਿਹਾ ਹੈ। ਬੇਲੋੜੀਆਂ ਸਮਾਜਿਕ ਕੁਰੀਤੀਆਂ ਵਿਚ ਮਨੁੱਖ ਨੂੰ ਕਿਸੇ ਹੋਰ ਨੇ ਨਹੀਂ ਫਸਾਇਆ, ਸਗੋਂ ਅਜੋਕਾ ਮਨੁੱਖ ਆਪ ਹੀ ਆਪਣੀ ਖੁਸ਼ੀ ਨਾਲ ਫਸਿਆ। ਜੇ ਇਸ ਨੂੰ ਕਿਸੇ ਨੇ ਫਸਾਇਆ ਹੋਵੇ ਤਦ ਸ਼ਾਇਦ ਸੱਜਣ ਮਿੱਤਰ, ਰਿਸ਼ਤੇਦਾਰ ਜਾਂ ਕੋਈ ਹੋਰ ਹੇਤੂ ਇਸ ਦੀ ਕੋਈ ਮਦਦ ਕਰਕੇ ਜਾਂ ਸਰਕਾਰ ਦੀ ਸਹਾਇਤਾ ਨਾਲ ਮਨੁੱਖ ਨੂੰ ਇਨ੍ਹਾਂ ਕੁਰੀਤੀਆਂ ਦੇ ਮੀਚਕਣੇ ਵਣ ਵਿਚੋਂ ਬਾਹਰ ਕੱਢ ਲਵੇ। ਪਰ ਇੱਥੇ ਤਾਂ ਪੰਜਾਬੀ ਦਾ ਜਿਵੇਂ ਅਖਾਣ ਹੈ ਕਿ ਆਪਣ ਫਾਥੜੀਏ ਤੈਨੂੰ ਕੌਣ ਛਡਾਵੇ, ਇਹ ਸੱਚਾਈ ਹੈ। ਇਸ ਵਿਚੋਂ ਕੌਣ ਛੁਟਕਾਰਾ ਦਵਾ ਸਕਦਾ ਹੈ? ਜਿਨ੍ਹਾਂ ਸਮਾਜਿਕ ਕੁਰੀਤੀਆਂ ਦਾ ਅਜੋਕਾ ਮਨੁੱਖ ਸ਼ਿਕਾਰ ਬਣ ਚੁੱਕਾ ਹੈ ਇਨ੍ਹਾਂ ਕੁਰੀਤੀਆਂ ਤੋਂ ਬਚਣ ਲਈ ਸਟੇਜਾਂ ਉੱਤੇ ਖਲੋ ਕੇ ਮਨੁੱਖ ਲੋਕਾਂ ਨੂੰ ਉਪਦੇਸ਼ ਵੀ ਕਰਦਾ ਹੈ, ਸਮਾਜਿਕ ਕੁਰੀਤੀਆਂ ਕਰਨ ਵਾਲੇ ਲੋਕਾਂ ਨੂੰ ਮਾੜਾ ਕਹਿ ਕੇ ਭੰਡਦਾ ਵੀ ਹੈ, ਸਮਾਜਿਕ ਕੁਰੀਤੀਆਂ ਦੀ ਨਿੰਦਾ ਵੀ ਕਰਦਾ ਹੈ, ਪਰ ਆਪ ਇਨ੍ਹਾਂ ਸਮਾਜਿਕ ਕੁਰੀਤੀਆਂ ਤੋਂ ਬਚਣਾ ਚਾਹੁੰਦਾ ਹੋਇਆ ਵੀ ਬਚ ਨਹੀਂ ਰਿਹਾ, ਕਿਉਂਕਿ ਸੰਸਾਰ ਵਿਚ ਨੱਕ ਰੱਖਣ ਲਈ, ਵਿੱਤੋਂ ਵੱਧ ਅਡੰਬਰ ਕਰਨ ਅਤੇ ਕੀਤੇ ਅਡੰਬਰ ਦੀ ਮੁੜ ਸ਼ੋਭਾ ਸੁਣਨ ਦੇ ਸੁਭਾਅ ਨੇ ਮਨੁੱਖ ਨੂੰ, ਜੋ ਸਾਰੀ ਕਾਇਨਾਤ ਦਾ ਸਰਦਾਰ ਸੀ, ਇਸ ਨੂੰ ਆਪਣਾ ਇਕ ਜ਼ਰਖਰੀਤ ਗੁਲਾਮ ਬਣਾ ਲਿਆ ਹੈ। ਅਜੋਕੇ ਮਨੁੱਖ ਦੀ ਦਸ਼ਾ ਉਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ 591 ਕਵਿਤ ਬਿਲਕੁਲ ਇਨ ਬਿਨ ਢੁਕਦਾ ਨਜ਼ਰੀ ਆ ਰਿਹਾ। ਇਸ ਕਵਿਤ ਨੂੰ ਵਿਚਾਰੀਏ ਜੋ ਮਨੁੱਖ ਦੀ ਮਾਨਸਿਕ ਦਸ਼ਾ ਦਾ ਖੁਲਾਸਾ ਸਾਹਮਣੇ ਪ੍ਰਗਟ ਕਰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਜਿਵੇਂ ਅਮਲੀ ਚੋਰ ਜਾਂ ਜੁਆਰੀਏ ਲੋਕ ਆਪ ਖੁਦ ਕਹਿੰਦੇ ਵੀ ਹਨ ਅਤੇ ਲੋਕਾਂ ਪਾਸੋਂ ਵੀ ਸੁਣਦੇ ਹਨ ਕਿ ਅਮਲ ਪੀਣਾ, ਚੋਰੀ ਕਰਨੀ, ਜੂਆ ਖੇਡਣਾ ਮਾੜੇ ਕਰਮ ਹਨ। ਬਹੁਤ ਭੈੜੇ ਨੇ ਇਹ ਕਰਮ ਕਰਨੇ, ਜੂਆ ਖੇਡਣਾ, ਚੋਰੀ ਕਰਨੀ, ਅਮਲ ਇਤਿਆਦਿ ਪੀਣਾ। ਪਰ ਇਹਨਾਂ ਕਰਮਾਂ ਨੂੰ ਕਰਕੇ ਉਹ ਸੰਤਾਪ ਵੀ ਭੋਗਦੇ ਹਨ, ਪਰ ਇਹਨਾਂ ਬੁਰੇ ਕਰਮਾਂ ਦੀ ਜਕੜ ਵਿਚ ਆਪ ਫਸੇ ਹੋਏ ਹਨ ਅਤੇ ਛੱਡਣਾ ਚਾਹੁੰਦੇ ਹੋਏ ਵੀ ਛੱਡ ਨਹੀਂ ਸਕਦੇ। ਤਿਵੇਂ ਹੀ ਸਾਰੇ ਲੋਕ ਮਾਇਆ ਦੇ ਪ੍ਰਭਾਵ, ਜਿਸ ਕਰਕੇ ਸਾਰੀਆਂ ਸਮਾਜਿਕ ਅਤੇ ਧਾਰਮਿਕ ਰੀਤਾਂ ਕੁਰੀਤੀਆਂ ਬਣਦੀਆਂ ਜਾ ਰਹੀਆਂ ਨੇ, ਮਾੜਾ ਕਹਿੰਦੇ ਆ, ਪਰ ਮਾਇਆ ਦੇ ਪ੍ਰਭਾਵ ਤੋਂ ਬਚ ਵੀ ਕੋਈ ਨਹੀਂ ਰਿਹਾ। ਸਾਰਿਆਂ ਉੱਪਰ ਮਾਇਆ ਦਾ ਪ੍ਰਭਾਵ ਹੀ ਹਾਵੀ ਹੋ ਰਿਹਾ ਹੈ। ਆਪ ਜੀ ਦਾ ਬੜਾ ਪਿਆਰਾ ਪ੍ਰਮਾਣ ਹੈ ਕਿ ਜੈਸੇ ਪੋਸਤੀ ਕਹਿਤ ਸੁਨਤ ਪੋਸਤ ਬੁਰੋ, ਤਾਂ ਕਿ ਬਸ ਪਹਿਓ ਛਾਡਿਓ ਚਾਹੇ ਪੈ ਨਾ ਛੂਟੇ। ਜੈਸੇ ਜੂਆ ਖੇਲ ਬੇਤਹਾਰ ਬਿਲਖੈ ਜੁਆਰੀ, ਤਉ ਪਰ ਜੁਆਰਨ ਕੀ ਸੰਗਤ ਨਾ ਟੂਟੇ। ਜੈਸੇ ਚੋਰ ਚੋਰੀ ਜਾਤ ਹਿਰਦੈ ਸਹਿਕਤ ਪੁਨ, ਤਜਤ ਨਾ ਚੋਰੀ ਜੋ ਲੋ ਸੀਸ ਹੀ ਨਾ ਫੂਟੇ। ਤੈਸੇ ਸਭ ਕਹਿਤ ਸੁਨਤ ਮਾਇਆ ਦੁਖਦਾਈ, ਕਾਹੂ ਪੈ ਨਾ ਜੀਤੀ ਪਰੈ ਮਾਇਆ ਜਗ ਲੂਟੇ। ਇਸੇ ਤਰ੍ਹਾਂ ਸਮਾਜ ਵਿਚ ਚੱਲ ਰਹੀਆਂ ਕੁਰੀਤੀਆਂ ਤੋਂ ਹਰ ਮਨੁੱਖ ਭੈ ਭੀਤ ਤਾਂ ਹੈ, ਪਰੇਸ਼ਾਨ ਵੀ ਹੈ, ਉਨ੍ਹਾਂ ਨੂੰ ਨਿੰਦਦਾ ਵੀ ਹੈ, ਪਰ ਛੱਡ ਫਿਰ ਵੀ ਨਹੀਂ ਹੁੰਦੀਆਂ। ਜਿਨ੍ਹਾਂ ਜਿਨ੍ਹਾਂ ਕੁਰੀਤੀਆਂ ਦੇ ਅਸੀਂ 125 ਸਾਲ ਪਹਿਲਾਂ ਵੀ ਸ਼ਿਕਾਰ ਸਾਂ, ਉਸ ਸਮੇਂ ਲੁਕਾਈ ਦੀ ਨਿਗਰੀ ਹੋਈ ਹਾਲਤ ਉੱਤੇ ਤਰਸ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਵਿਚ ਆਗਮਨ ਕੀਤਾ ਅਤੇ ਲਗਾਤਾਰ ਇਸ ਨਿਰੰਜਨੀ ਜੋਤ ਨੇ 239 ਸਾਲ ਦਸਾਂ ਜਾਮਿਆਂ ਵਿਚ ਵਿਚਰ ਕੇ ਸਾਡੇ ਪੁਰਖਿਆਂ ਨੂੰ ਸਮਾਜਿਕ ਅਤੇ ਧਾਰਮਿਕ ਕੁਰੀਤੀਆਂ ਵਿਚੋਂ ਕੱਢਣ ਦਾ ਯਤਨ ਕੀਤਾ। ਪਰ ਅੱਜ ਅਸੀਂ ਉਨ੍ਹਾਂ ਸਮਾਜਿਕ ਅਤੇ ਧਾਰਮਿਕ ਕੁਰੀਤੀਆਂ ਵਿਚੋਂ ਨਿਕਲਣ ਦੀ ਥਾਂ ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਜਕੜੇ ਗਏ ਹਾਂ, ਜਿਸ ਕਰਕੇ ਦੁਖੀ ਅਤੇ ਪਰੇਸ਼ਾਨ ਹਾਂ। ਉਨ੍ਹਾਂ ਸਮਾਜਿਕ ਅਤੇ ਧਾਰਮਿਕ ਕੁਰੀਤੀਆਂ ਦਾ ਖੁਲਾਸਾ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਸਮੇਂ ਕੀਤਾ, ਉਹ ਉਸ ਸਮੇਂ ਵੀ ਸੱਚ ਸੀ ਅਤੇ ਅੱਜ ਦੇ ਸਮੇਂ ਵੀ ਅੱਖਰ ਅੱਖਰ ਸਾਡੇ ਉੱਪਰ ਢੁੱਕ ਰਿਹਾ ਹੈ। ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 30ਵੀਂ ਪੌੜੀ ਵਿਚ ਫਰਮਾਨ ਕਰਦੇ ਨੇ ਕਿ ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋ ਆਲਾਈ, ਚੇਲੇ ਸਾਜ ਵਜਾਇਂਦੇ ਨੱਚਣ ਗੁਰੂ ਬਹੁਤ ਬਿਧ ਭਾਈ, ਸੇਵਕ ਬੈਠਣ ਘਰਾਂ ਵਿਚ ਗੁਰ ਉੱਠ ਘਰ ਤਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖ ਹੈ ਦਾਮ ਹਿਤ ਭਾਵੇਂ ਆਏ ਕਿਥਾਉ ਜਾਈ, ਵਰਤਿਆ ਪਾਪ ਸਭ ਸਜਗ ਮਾਹੀ। ਭਾਈ ਸਾਹਿਬ ਜੀ ਦੇ ਇਸ ਪੌੜੀ ਦੀ ਅੱਖਰ ਅੱਖਰ ਸਚਾਈ ਅੱਜ ਵੀ ਵਰਤ ਰਹੀ ਹੈ, ਵਾੜ ਖੇਤ ਨੂੰ ਖਾ ਰਹੀ ਹੈ। ਸੀਲ ਸੰਜਮ ਸੁਚ ਭੰਨੀ, ਖਾਣਾ ਖਾਜ ਅਹਾਜ, ਭਾਵ ਮਿੱਠਾ ਸੁਭਾਓ ਸੰਜਮੀ ਜੀਵਨ, ਸੁਚ ਵਾਲੀ ਰਹੁ ਰੀਤ ਭੱਜ ਚੁੱਕੀ ਹੈ ਅਤੇ ਨਾ ਖਾਣ ਯੋਗ ਹਰਾਮ ਚੀਜ਼ਾਂ ਖਾਧੀਆਂ ਜਾ ਰਹੀਆਂ ਹਨ। ਹਰ ਪਾਸੇ ਵੱਡੀ ਰਿਸ਼ਵਤਖੋਰੀ ਦਾ ਬੋਲਬਾਲਾ ਹੈ, ਪਹਿਰੇਦਾਰ ਹੀ ਘਰਾਂ ਨੂੰ ਭੰਨੀ ਜਾ ਰਹੇ ਨੇ, ਅਗਵਾਈ ਕਰਨ ਵਾਲੇ ਉਜਾੜ ਦੇ ਰਸਤੇ ਉੱਤੇ ਪੈ ਗਏ ਹਨ, ਬੇੜੀ ਨੂੰ ਮਲਾਹ ਹੀ ਹੱਥੀ ਡੋਬ ਰਹੇ ਹਨ, ਕਿਸੇ ਪਾਸੇ ਤੋਂ ਵੀ ਆਸ ਦੀ ਕਿਰਨ ਨਹੀਂ ਦਿਸ ਰਹੀ। ਧਾਰਮਿਕ ਪੱਖੋਂ ਇੰਨੀ ਗਿਰਾਵਟ ਆ ਗਈ ਹੈ ਕਿ ਦੇਹਧਾਰੀ ਗੁਰੂਆਂ ਦਾ ਦੰਭ ਅਤੇ ਉਨ੍ਹਾਂ ਦੇ ਬੋਲਬਾਲੇ ਹਰ ਪਾਸੇ ਪ੍ਰਧਾਨ ਹਨ। ਮਾਇਆ ਦੀ ਖਾਤਰ ਧਰਮ ਇਮਾਨ ਵੇਚਿਆ ਜਾ ਰਿਹਾ ਹੈ, ਹਰ ਪਾਸੇ ਕਾਮ ਅਤੇ ਦਾਮ ਹੀ ਪ੍ਰਧਾਨ ਹਨ। ਭਾਵੇਂ 21ਵੀਂ ਸਦੀ ਚੱਲ ਰਹੀ ਹੈ, ਦੁਨਿਆਵੀ ਵਿਦਿਆ ਦਾ ਪ੍ਰਚਾਰ ਤੇ ਪ੍ਰਸਾਰ ਵਧੇਰੇ ਹੋਇਆ ਹੈ, ਪਰ ਅਗਿਆਨਤਾ ਘਟਣ ਦੀ ਥਾਂ ਇੰਨੀ ਵੱਧ ਗਈ ਹੈ ਕਿ ਹਰ ਅੱਧੇ ਪੌਣੇ ਮੀਲ ਤੇ ਕਬਰਾਂ, ਮੜੀਆਂ, ਮੱਠਾਂ ਅਤੇ ਤਕੀਆਂ ਦੇ ਰੂਪ ਵਿਚ ਜਠੇਰਿਆਂ ਦਾ ਜਾਲ ਵਿਛ ਰਿਹਾ ਹੈ। ਬੇਲੋੜੀਆਂ ਰਸਮਾਂ ਅਤੇ ਰਿਵਾਜਾਂ ਨੇ ਸਾਡੇ ਉਦਾਲੇ ਮੱਕੜ ਜਾਲ ਉਣ ਲਿਆ ਹੈ। ਪੱਛਮੀ ਪ੍ਰਭਾਵ ਅਧੀਨ ਦੇਖਾ ਦੇਖੀ ਅਸੀਂ ਬਹੁਤ ਸਾਰੀਆਂ ਬੇਲੋੜੀਆਂ ਰਸਮਾਂ ਰੀਤਾਂ ਅਪਣਾ ਲਈਆਂ ਹਨ, ਜਿਨ੍ਹਾਂ ਦੀ ਸਾਡੇ ਸਮਾਜ ਵਿਚ ਕੋਈ ਲੋੜ ਨਹੀਂ। ਆਉਣ ਵਾਲੇ ਕਾਂਡਾਂ ਵਿਚ ਸੁਹਿਰਦਤਾ ਨਾਲ ਆਪਾਂ ਸੰਖੇਪ ਰੂਪ ਵਿਚ ਅਜੋਕੇ ਸਮੇਂ ਵਿਚ ਜਾਣੇ ਅਣਜਾਣੇ ਹੋ ਰਹੀਆਂ ਸਮਾਜਿਕ ਕੁਰੀਤੀਆਂ ਨੂੰ ਜਾਣਨ ਦਾ ਯਤਨ ਕਰੀਏ, ਤਾਂ ਜੋ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਜੇ ਅਸੀਂ 2-4 ਸਮਾਜਿਕ ਕੁਰੀਤੀਆਂ ਦਾ ਵੀ ਤਿਆਗ ਕਰਨ ਲਈ ਤਿਆਰ ਹੋ ਜਾਈਏ ਤਾਂ ਇਹ ਕਿਤਾਬਚਾ ਲਿਖਣਾ ਤੇ ਇਸ ਨੂੰ ਆਡੀਓ ਵਰਜਨ ਰੂਪ ਦੇਣਾ ਸਫਲਾ ਸਮਝਿਆ ਜਾਵੇਗਾ। ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਤੋਂ ਹੀ ਆਰੰਭ ਕਰੀਏ ਅਤੇ ਨਾਲ ਨਾਲ ਬਾਬਾ ਫਰੀਦ ਜੀ ਦੇ ਕਥਨ ਅਨੁਸਾਰ ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਦੀ ਬਿਰਤੀ ਬਣਾ ਕੇ ਸਵੈ ਪੜਚੋਲ ਕਰਨੀ ਆਰੰਭੀਏ। ਇਸ ਤਰ੍ਹਾਂ ਕਰਨ ਨਾਲ ਬਹੁਤ ਲਾਭ ਪ੍ਰਾਪਤ ਹੋ ਜਾਵੇਗਾ। ਪਹਿਲੀ ਕੁਰੀਤੀ ਜੋ ਸਾਡੇ ਸਮਾਜ ਉੱਪਰ ਬੜੀ ਬੁਰੀ ਤਰ੍ਹਾਂ ਜਕੜ ਪਾ ਚੁੱਕੀ ਹੈ ਉਹ ਹੈ ਜਨਮ ਦਿਨ ਮਨਾਉਣ ਦੀ ਰੀਤ। ਗੁਰੂ ਚਾਲੀ ਗੁਰੂ ਉਪਦੇਸ਼ ਤਾਂ ਸੀ ਕਿ ਬੱਚੇ ਦੇ ਮਾਂ ਬਾਪ ਪਰਿਵਾਰ ਰਿਸ਼ਤੇਦਾਰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿਚ ਜੁੜਦੇ, ਬਾਣੀ ਪੜ ਗੁਰੂ ਕੀਰਤੀ ਕਰਕੇ ਬੱਚੇ ਨੂੰ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਦੀਆਂ ਆਸੀਸਾਂ ਸੰਗਤੀ ਰੂਪ ਵਿਚ ਲੈ ਕੇ ਗੁਰੂ ਚਰਨਾਂ ਵਿਚੋਂ ਦਿੰਦੇ। ਪਰ ਪੱਛਮੀ ਸਭਿਅਤਾ ਦੇ ਪ੍ਰਭਾਵ ਅਧੀਨ ਅੱਜ ਅਸੀਂ ਗੁਰੂ ਆਸੀਸ ਪ੍ਰਾਪਤ ਕਰਨ ਦੀ ਥਾਂ ਵੱਡੇ ਵੱਡੇ ਪਾਰਟੀ ਹਾਊਸਾਂ ਵਿਚ ਜਾ ਕੇ ਨੱਚ ਟੱਪ ਕੇ ਅਸ਼ਲੀਲ ਗਾਣੇ ਗਾ ਕੇ ਕੇਕ ਕੱਟ ਕੇ ਹਜ਼ਾਰਾਂ ਰੁਪਏ ਖਰਚ ਕੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹਾਂ। ਬੱਚਿਆਂ ਨੂੰ ਗੁਰੂ ਚਰਨਾਂ ਨਾਲ ਗੁਰੂ ਸੰਗਤ ਨਾਲ ਜੋੜਨ ਦੀ ਥਾਂ ਅਸੀਂ ਇਨ੍ਹਾਂ ਨੂੰ ਪੱਛਮੀ ਸਭਿਅਤਾ ਦੇ ਨਾਲ ਜੋੜ ਕੇ ਗੁਰੂ ਆਸੀਸ ਅਤੇ ਗੁਰੂ ਚਾਲੀ ਤੋਂ ਦੂਰ ਕਰ ਰਹੇ ਹਾਂ। ਗੁਰੂ ਅਗਵਾਈ ਪ੍ਰਾਪਤ ਕਰਕੇ ਵਿਚਾਰਨ ਦੀ ਲੋੜ ਹੈ ਕਿ ਕਿਤੇ ਆਪਾਂ ਜਨਮ ਦਿਨ ਮਨਾਉਣ ਦੀ ਰੀਤ ਨੂੰ ਕੁਰੀਤੀ ਤਾਂ ਨਹੀਂ ਬਣਾ ਰਹੇ। ਆਨੰਦ ਕਾਰਜ ਜਨਮ ਦਿਨ ਤੋਂ ਪਿੱਛੋਂ ਬੱਚੇ ਦੇ ਵਿਆਹ ਦੀ ਗੱਲ ਤੁਰਦੀ ਹੈ। ਗੁਰੂ ਮਹਾਰਾਜ ਜੀ ਨੇ ਪੁਰੋਹਿਤ ਪਰੰਪਰਾ ਤੋਂ ਛੁਟਕਾਰਾ ਦਵਾ ਕੇ ਬੜਾ ਸਾਦਾ ਤਰੀਕਾ ਗ੍ਰਿਸਤ ਮਾਰਗ ਵਿਚ ਪ੍ਰਵੇਸ਼ ਕਰਨ ਦਾ ਦਰਸਾਉਣਾ ਕੀਤਾ ਸੀ। ਪਰ ਅੱਜ ਅਸੀਂ ਉਸ ਸਾਦੇ ਤਰੀਕੇ ਨੂੰ ਇੰਨਾ ਗੁੰਝਲਦਾਰ ਅਤੇ ਪੇਚੀਦਾ ਬਣਾ ਲਿਆ ਹੈ ਕਿ ਜਿੱਥੋਂ ਵੀ ਜਿਸ ਧਰਮ ਦੀ ਕੋਈ ਰੀਤ ਪ੍ਰਚਲਿਤ ਸੀ ਉਸ ਨੂੰ ਹੀ ਅਸੀਂ ਸਿੱਖਾਂ ਨੇ ਅਪਣਾ ਲਿਆ। ਮੈਨੂੰ ਇੱਕ ਵਿਆਹ ਦਾ ਸੱਦਾ ਪੱਤਰ ਡਾਕ ਰਾਹੀਂ ਆਇਆ। ਉਸ ਕਾਰਡ ਦੀ ਕੀਮਤ ਤਕਰੀਬਨ 100 ਤੋਂ 150 ਰੁਪਏ ਤੱਕ ਹੋਵੇਗੀ। ਉਸ ਝੋਲੇ ਨੁਮਾ ਕਾਗਜ਼ ਦੇ ਬਣਾਏ ਲਿਫਾਫੇ ਵਿਚ ਪੂਰੇ 7 ਕਾਰਡ ਸਨ। ਇਕੱਲੇ ਇਕੱਲੇ ਕਾਰਡ ਉੱਤੇ ਇਕੱਲੇ ਇਕੱਲੇ ਦਿਨ ਦਾ ਪ੍ਰੋਗਰਾਮ ਛਪਿਆ ਹੋਇਆ ਸੀ। ਜੇ ਤੁਹਾਨੂੰ ਸੰਗਤ ਨੂੰ ਇਹ ਦਿਸਾ ਨਾ ਕਰੀਏ ਤਾਂ ਇੱਥੇ ਅਤਕਤ ਨਹੀਂ ਸਮਝੀ ਜਾਵੇਗੀ, ਯਕੀਨ ਨਾ ਕਰਨ ਵਾਲੀ ਗੱਲ ਹੈ। ਪਰ ਬਾਬਾ ਸੇਵਾ ਸਿੰਘ ਜੀ ਲਿਖਦੇ ਹਨ ਕਿ ਮੈਂ ਆਪਣੀ ਸਿਮਰਤੀ ਵਿਚੋਂ ਅੱਖਰ ਅੱਖਰ ਸਹੀ ਰੂਪ ਵਿਚ ਸੰਗਤ ਦੇ ਸਾਹਮਣੇ ਸਾਂਝਾ ਕਰ ਰਿਹਾ ਹਾਂ। ਪਹਿਲੇ ਕਾਰਡ ਦਾ ਹੈਡਿੰਗ ਸੀ ਝਾਕਾ ਠਾਕਾ ਪਾਰਟੀ, ਦੂਜਾ ਕਾਰਡ ਸੀ ਸਹਿਜ ਪਾਠ ਦਾ ਭੋਗ ਰਿੰਗ ਸੈਰੇਮਨੀ ਤੇ ਪਾਰਟੀ, ਤੀਜਾ ਕਾਰਡ ਉਸ ਝੋਲੇ ਨੁਮਾ ਕਾ ਵੱਡੇ ਕਾਰਡ ਦੇ ਵਿਚ ਸੀ ਟਿੰਕੂ ਮਿੰਕੂ ਵੱਲੋਂ ਸੱਦਾ ਪੱਤਰ ਨੱਚ ਲਓ ਟੱਪ ਲਓ ਪਾਰਟੀ, ਚੌਥਾ ਕਾਰਡ ਸੀ ਲੇਡੀ ਸੰਗੀਤ ਤੇ ਜਾਗੋ ਪਾਰਟੀ, ਪੰਜਵਾਂ ਸ਼ਾਮ ਸਮੇਂ ਆਤਿਸ਼ਬਾਜ਼ੀ ਪਾਰਟੀ ਤੇ ਛੇਵਾਂ ਸੀ ਆਨੰਦ ਕਾਰਜ ਪਾਰਟੀ ਤੇ ਸੱਤਵਾਂ ਸ਼ੁਕਰਾਨਾ ਦਿਵਸ, ਸਹਿਜ ਪਾਠ ਦਾ ਭੋਗ ਗੁਰੂ ਕਾ ਲੰਗਰ ਰਾਤ ਨੂੰ ਫੇਰ ਪਾਰਟੀ। ਇੰਨਾ ਫਜ਼ੂਲ ਖਰਚਾ ਜਿਸ ਨੂੰ ਵੇਖ ਸੁਣ ਕੇ ਇੱਕ ਭਲੇ ਪੁਰਸ਼ ਨੂੰ ਲੱਜਾ ਜ਼ਰੂਰ ਆਉਂਦੀ ਹੈ ਤੇ ਦੂਸਰੇ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਜਿਸ ਕਾਰਜ ਵਾਸਤੇ ਇਹ ਸਾਰਾ ਅਡੰਬਰ ਰਚਿਆ ਹੁੰਦਾ, ਆਨੰਦ ਕਾਰਜ ਸਮੇਂ ਲੜਕਾ ਲੜਕੀ ਜਾਂ ਲੜਕੀ ਲੜਕੇ ਦੇ ਮਾਂ ਬਾਪ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਸਿਵਾਏ ਉਨ੍ਹਾਂ ਨੂੰ ਵੀ ਮਜਬੂਰੀ ਵਾਸੀ ਜਾਣਾ ਪੈਂਦਾ, ਪਰ ਹੋਰ ਕੋਈ ਵੀ ਗੁਰੂ ਘਰ ਵਿਚ ਹਾਜ਼ਰ ਨਹੀਂ ਹੁੰਦਾ। ਸਭ ਮੈਰਿਜ ਪੈਲਸ ਵਿਚ ਖਾਣ ਪੀਣ ਨੱਚਣ ਟੱਪਣ ਦੇ ਮੌਜ ਮੇਲੇ ਵਿਚ ਮਸਤ ਹੁੰਦੇ ਹਨ। ਬੜੀ ਅਜੀਬ ਜਿਹੀ ਦਿਸ਼ਾ ਵਰਤ ਰਹੀ ਹੈ। ਇਹੋ ਜਿਹੀ ਅਜੀਬ ਦਿਸ਼ਾ ਬਣਾਉਣ ਤੋਂ ਸੰਭਲਣ ਦੀ ਲੋੜ ਹੈ, ਜਰਾ ਸੋਚਣ ਦੀ ਲੋੜ ਹੈ ਕਿ ਇਹ ਸਭ ਆਪਾਂ ਠੀਕ ਕਰ ਰਹੇ ਹਾਂ, ਗੁਰੂ ਆਸ਼ੇ ਅਨੁਸਾਰ ਕਰ ਰਹੇ ਹਾਂ ਜਾਂ ਗੁਰੂ ਦੇ ਆਸ਼ੇ ਤੋਂ ਕਿਤੇ ਹੋਰ ਹੀ ਦੁਰੇਡੇ ਜਾ ਰਹੇ ਹਾਂ। ਤੀਸਰੀ ਕੁਰੀਤੀ ਜਿਸਦਾ ਜ਼ਿਕਰ ਇੱਥੇ ਕਰਨਾ ਜ਼ਰੂਰੀ ਸਮਝਾਂਗੇ ਹੈ ਦਾਜ ਦਹੇਜ। ਦਾਜ ਦਹੇਜ ਦੀ ਲਾਹਣਤ ਇੰਨੀ ਪ੍ਰਧਾਨ ਹੋ ਚੁੱਕੀ ਹੈ ਕਿ ਲੜਕੇ ਵਾਲੇ ਲੜਕੀ ਦੇ ਮਾਂ ਬਾਪ ਪਾਸੋਂ ਲੋਭ ਵੱਸ ਹੋ ਕੇ ਦਾਜ ਦੇ ਰੂਪ ਵਿਚ ਵਡਮੁੱਲੀਆਂ ਵਸਤਾਂ ਅਤੇ ਮੋਟੀਆਂ ਰਕਮਾਂ ਦੀ ਮੰਗ ਕਰਦੇ ਨੇ। ਕੀ ਇਹ ਮਨੁੱਖਤਾ ਦੇ ਮੂੰਹ ਉੱਤੇ ਕਾਲਖ ਦਾ ਧੱਬਾ ਨਹੀਂ? ਜਿਹੜੀ ਬੱਚੀ ਦੇ ਮਾਂ ਬਾਪ ਸਹੁਰੇ ਪਰਿਵਾਰ ਵੱਲੋਂ ਮੰਗੇ ਦਾਜ ਦੀ ਮੰਗ ਪੂਰੀ ਨਹੀਂ ਕਰ ਸਕਦੇ, ਉਨ੍ਹਾਂ ਦੀ ਬੱਚੀ ਨੂੰ ਤੰਗ ਤੇ ਪਰੇਸ਼ਾਨ ਕਰਨ ਦੀਆਂ ਗੱਲਾਂ ਆਮ ਜਿਹੀਆਂ ਹੋਈਆਂ ਪਈਆਂ ਨੇ, ਜਾਂ ਫਿਰ ਉਸ ਨੂੰ ਉਸ ਤੋਂ ਜੀਵਨ ਦਾ ਹੱਕ ਖੋਹਣ ਲਈ ਮਜਬੂਰ ਕੀਤਾ ਜਾਂਦਾ ਹੈ। ਬੱਚਿਆਂ ਦੀ ਇਹ ਦੁਰਦਸ਼ਾ ਕੇਵਲ ਸਹੁਰਿਆਂ ਦੇ ਘਰ ਵਿਚ ਹੀ ਕਿਉਂ ਹੋ ਰਹੀ ਹੈ? ਪੇਕੇ ਘਰ ਕਿਉਂ ਨਹੀਂ? ਵਿਚਾਰਨ ਦੀ ਲੋੜ ਹੈ। ਜਿਹੜਾ ਬੱਚਾ ਜਾਂ ਲੜਕਾ ਆਪਣੇ ਜੀਵਨ ਸਾਥੀ ਨੂੰ ਲੀੜਾ ਕੱਪੜਾ ਰੋਟੀ ਤੇ ਰਹਾਇਸ਼ ਨਹੀਂ ਦੇ ਸਕਦਾ, ਉਸ ਨੂੰ ਵਿਆਹ ਕਰਾਉਣ ਦਾ ਕੀ ਹੱਕ ਹੈ? ਦੂਸਰੇ ਮੰਗਣਾ ਕੇਵਲ ਤੇ ਕੇਵਲ ਪਰਮੇਸ਼ਰ ਅਕਾਲ ਪੁਰਖ ਤੋਂ ਚਾਹੀਦਾ ਹੈ, ਜੋ ਹਮੇਸ਼ਾ ਤੋਂ ਦਿੰਦਾ ਆ ਰਿਹਾ ਹੈ, ਦੇ ਰਿਹਾ ਹੈ ਤੇ ਦੇਵੇਗਾ ਵੀ। ਪਰਮਾਤਮਾ ਦੇ ਦੇਣ ਨਾਲ ਹੀ ਮਨੁੱਖ ਦੀ ਤ੍ਰਿਪਤੀ ਹੋ ਸਕਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸੁਖਮਨੀ ਸਾਹਿਬ ਵਿਚ ਪਾਵਨ ਫਰਮਾਨ ਹੈ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇਕ ਹੈ ਭਗਵਾਨ, ਜਿਸ ਕੈ ਦੀਐ ਰਹਿ ਅਘਾਏ, ਬਹੁਰ ਨਾ ਕ੍ਰਿਸ਼ਨਾ ਲਾਗੈ ਆਏ। ਇਕ ਹੋਰ ਗੱਲ ਵੀ ਵਿਚਾਰਨ ਵਾਲੀ ਹੈ ਕਿ ਜਿਹੜੇ ਮਾਂ ਬਾਪ ਜਾਂ ਖੁਦ ਲੜਕਾ ਆਪਣੀ ਜੀਵਨ ਸਾਥਣ ਬਣੀ ਬੱਚੀ ਪਾਸੋਂ ਮੂੰਹ ਖੋਲ ਕੇ ਦਾਜ ਦੀ ਮੰਗ ਕਰਦੇ ਹਨ, ਆਉਣ ਵਾਲੇ ਸਮੇਂ ਵਿਚ ਜੀਵਨ ਸਾਥੀ ਬਣੀ ਬੱਚੀ ਆਪਣੇ ਪਤੀ ਦੀ ਅਤੇ ਸੱਸ ਸਹੁਰੇ ਦੀ ਕਦਾਚਿਤ ਵੀ ਸੇਵਾ ਨਹੀਂ ਕਰ ਸਕੇਗੀ ਅਤੇ ਨਾ ਹੀ ਸਹੁਰੇ ਪਰਿਵਾਰ ਨੂੰ ਐਸੀ ਆਸ ਰੱਖਣੀ ਚਾਹੀਦੀ ਹੈ। ਅੱਜ ਇਸ ਕੁਰੀਤੀ ਨੂੰ ਦੂਰ ਕਰਨ ਲਈ ਸੋਚਣ ਅਤੇ ਵਿਚਾਰਨ ਦੀ ਅਤਿ ਲੋੜ ਹੈ। ਭਰੂਣ ਹੱਤਿਆ, ਬੱਚਿਆਂ ਦੀ ਇਹੋ ਜਿਹੀ ਦੁਰਦਸ਼ਾ ਹੁੰਦੀ ਵੇਖ ਕੇ ਅਤੇ ਦਾਜ ਦਹੇਜ ਦੇ ਹੋਏ ਦੇ ਡਰ ਤੋਂ ਹੀ ਅੱਜ ਦਾ ਸਮਾਜ ਭਰੂਣ ਹੱਤਿਆ ਵਰਗੀਆਂ ਲਾਹਣਤਾਂ ਦੇ ਕਰਮ ਕਰਕੇ ਮਨੁੱਖਤਾ ਨੂੰ ਕਲੰਕਿਤ ਕਰ ਰਿਹਾ ਹੈ। ਇਸ ਭਰੂਣ ਹੱਤਿਆ ਦੇ ਪਾਪ ਕਰਮ ਨੂੰ ਕਰਨ ਲਈ ਨਾਰੀ ਹੀ ਨਾਰੀ ਦੀ ਦੁਸ਼ਮਣ ਬਣ ਕੇ ਇਹ ਕੰਮ ਕਰ ਰਹੀ ਹੈ। ਮਰਦ ਇਹ ਕੁਰੀਤੀ ਕਰਨ ਵਿਚ ਨਾਰੀ ਦਾ ਪੂਰਾ ਪੂਰਾ ਸਾਥ ਦੇ ਰਿਹਾ ਹੈ। ਭਰੂਣ ਹੱਤਿਆ ਦਾ ਘੋਰ ਪਾਪ ਕਰਕੇ ਜਿੱਥੇ ਅਸੀਂ ਕੁਦਰਤ ਦੇ ਨਿਯਮ ਵਿਚ ਦਖਲ ਅੰਦਾਜ਼ੀ ਕਰਕੇ ਪਾਪ ਦੇ ਭਾਗੀ ਬਣ ਰਹੇ ਹਾਂ, ਉੱਥੇ ਲੜਕੀਆਂ ਦੀ ਜਨਮ ਦਰ ਘਟਣ ਨਾਲ ਸਾਡਾ ਆਉਣ ਵਾਲਾ ਭਵਿੱਖ ਅੱਤ ਖਤਰੇ ਵਿਚ ਜਾਪ ਰਿਹਾ ਹੈ। ਅਸੀਂ ਕਿਸ ਦੰਡ ਦੇ ਭਾਗੀ ਬਣ ਰਹੇ ਹਾਂ? ਜਰਾ ਧਿਆਨ ਨਾਲ ਸੰਸਾਰ ਦੇ ਕਾਨੂੰਨ ਵੱਲ ਹੀ ਧਿਆਨ ਮਾਰੀਏ। ਜਿਹੜਾ ਮਨੁੱਖ ਕਿਸੇ ਦੇ ਜੀਵਨ ਹੱਕ ਨੂੰ ਖੋਹਦਾ ਹੈ, ਉਸ ਮਨੁੱਖ ਪਾਸੋਂ ਇਸ ਘੋਰ ਅਪਰਾਧ ਦੇ ਬਦਲੇ ਉਸ ਦੇ ਜੀਵਨ ਹੱਕ ਨੂੰ ਵੀ ਖੋਹ ਲਿਆ ਜਾਂਦਾ ਹੈ, ਭਾਵ ਉਸ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ। ਕਈ ਵਾਰੀ ਮਨੁੱਖ ਚੋਰੀ ਛਿਪੇ ਕਿਸੇ ਚਤਰਾਈ ਅਧੀਨ ਦੁਨੀਆਂ ਦੇ ਕਾਨੂੰਨ ਦੀ ਮਾਰ ਤੋਂ ਤਾਂ ਬਚ ਸਕਦਾ, ਪਰ ਯਾਦ ਰੱਖੋ ਪਰਮਾਤਮਾ ਦੀ ਨਿਗਾਹ ਅਤੇ ਕੁਦਰਤ ਦੇ ਕਾਨੂੰਨ ਤੋਂ ਕੋਈ ਨਹੀਂ ਬਚ ਸਕਦਾ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਫਰਮਾਨ ਯਾਦ ਰੱਖਣਾ ਚਾਹੀਦਾ ਹੈ ਕਿ ਮਾਨਸਾਂ ਕਿਉਂ ਦੀਵਾਣੋ ਕੋਈ ਨਸ ਭੱਜ ਨਿਕਲੈ, ਮਾਨਸਾਂ ਕਿਉਂ ਦੀਵਾਣੋ ਕੋਈ ਨਸ ਭੱਜ ਨਿਕਲੈ, ਹਰ ਦੀਵਾਣੋ ਕੋਈ ਕਿੱਥੇ ਜਾਇਆ। ਉਹ ਪਰਮਾਤਮਾ ਤਾਂ ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਆ ਭਰਪੂਰ ਦੀ ਸਤਿਆ ਦਾ ਮਾਲਕ ਹੈ। ਇਸ ਲਈ ਹਮੇਸ਼ਾ ਪ੍ਰਭੂ ਪਰਮਾਤਮਾ ਦੀ ਹੋਂਦ ਹਸਤੀ ਤੋਂ ਡਰ ਕੇ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਜੀਵਨ ਜਿਉਣਾ ਚਾਹੀਦਾ ਹੈ। ਕਾਦਰ ਅਤੇ ਕੁਦਰਤ ਤੋਂ ਜੇ ਬਾਗੀ ਹੋਵਾਂਗੇ ਫਿਰ ਕਾਦਰ ਅਤੇ ਕੁਦਰਤ ਦੀ ਕਰੋਪੀ ਦਾ ਜ਼ਰੂਰ ਸ਼ਿਕਾਰ ਹੋਣਾ ਪਵੇਗਾ। ਬਹੁਤ ਹੀ ਸਾਵਧਾਨ ਹੋਣ ਦੀ ਲੋੜ ਹੈ। ਵੱਡਾ ਕਰਨਾ ਭਾਵ ਅੰਤਮ ਸੰਸਕਾਰ। ਜਿੱਥੇ ਅਸੀਂ ਬੱਚਿਆਂ ਦੇ ਜਨਮ ਦਿਨ ਅਤੇ ਵਿਆਹ ਦੇ ਸਮਾਗਮ ਪੂਰੇ ਜੋਸ਼ੋ ਖਰੋਸ਼ ਨਾਲ ਮਨਾਉਂਦੇ ਹਾਂ, ਉੱਥੇ ਬਜ਼ੁਰਗਾਂ ਦੀ ਜਿਉਂਦੇ ਜੀ ਸੇਵਾ ਕਰਕੇ ਆਪਣਾ ਫਰਜ਼ ਪੂਰਾ ਕਰਨ ਦੀ ਥਾਂ ਅਤੇ ਬਜ਼ੁਰਗਾਂ ਦੀ ਅਸੀਸ ਪ੍ਰਾਪਤ ਕਰਨ ਦੀ ਥਾਂ ਬਜ਼ੁਰਗਾਂ ਦੇ ਚੜ੍ਹਾਈ ਕਰਨ ਤੇ ਵੱਡੇ ਵੱਡੇ ਇਕੱਠ ਕਰਕੇ ਸ਼ਰਧਾਂਜਲੀਆਂ ਭੇਟ ਕਰਕੇ ਆਪਣਾ ਨੱਕ ਨਮੂਜ ਰੱਖਣ ਦਾ ਉਪਰਾਲਾ ਕਰਦੇ ਹਾਂ। ਸ਼ਾਇਦ ਬਾਬਾ ਕਬੀਰ ਜੀ ਨੇ ਸਾਡੇ ਇਨ੍ਹਾਂ ਕਰਮਾਂ ਨੂੰ ਵੇਖ ਕੇ ਹੀ ਗੌੜੀ ਰਾਗ ਵਿਚ ਇਹ ਪੰਕਤੀਆਂ ਲਿਖੀਆਂ ਹੋਣਗੀਆਂ ਕਿ ਜੀਵਤ ਪਿੱਤਰ ਨਾ ਮਾਨੈ ਕਉ, ਮੂਏ ਸਰਾਧ ਕਰਾਂ ਹੀ, ਪਿੱਤਰ ਬਪਰੇ ਕਹੁ ਕਿਉਂ ਪਾਵੈ, ਕਉਆ ਕੁੱਕਰ ਖਾਹੀ। ਜੀਵਤ ਪਿੱਤਰ ਨਾ ਮਾਨੈ ਕਉ, ਮੂਏ ਸਰਾਧ ਕਰਾਹੀ, ਪਿੱਤਰ ਵੀ ਬਪਰੇ ਕਹੁ ਕਿਉਂ ਪਾਵੈ, ਕਉਆ ਕੁੱਕਰ ਖਾਹੀ। ਅੱਜ ਲੋੜ ਹੈ ਜਿਉਂਦੇ ਜੀ ਮਾਂ ਬਾਪ ਬਜ਼ੁਰਗਾਂ ਦੀ ਸੇਵਾ ਕਰਕੇ ਉਨ੍ਹਾਂ ਦੀ ਅਸੀਸ ਪ੍ਰਾਪਤ ਕਰਕੇ ਆਪਣਾ ਫਰਜ਼ ਪੂਰਾ ਕਰਕੇ ਮਾਂ ਬਾਪ ਦੀ ਕੀਤੀ ਸਾਡੇ ਪ੍ਰਤੀ ਸੇਵਾ ਦਾ ਰਿਣ ਚੁਕਾਉਣ ਦੀ ਅਤੇ ਖੋਕੇ ਅਡੰਬਰੀ ਕਰਮਾਂ ਤੋਂ ਬਚਣ ਦੀ। ਭਾਈ ਗੁਰਦਾਸ ਜੀ ਦੀ 37ਵੀਂ ਵਾਰ ਦੀ 13ਵੀਂ ਪੌੜੀ ਦੀ ਸਿੱਖਿਆ ਹਰ ਬੱਚੇ ਨੂੰ ਆਪਣੇ ਜੀਵਨ ਵਿਚ ਬੜੀ ਸੁਚੇਤਤਾ ਦੇ ਨਾਲ ਪੜ੍ਹ ਕੇ ਇਸ ਉਪਦੇਸ਼ ਨੂੰ ਆਪਣੇ ਜੀਵਨ ਵਿਚ ਘਟਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕਿ ਜਿਹੜਾ ਪੁੱਤਰ ਮਾਂ ਪਿਓ ਨੂੰ ਤਾਂ ਤਿਆਗ ਦਿੰਦਾ ਹੈ, ਉਨ੍ਹਾਂ ਦੀ ਸੇਵਾ ਸੰਭਾਲ ਜਾਂ ਹੁਕਮ ਨਹੀਂ ਮੰਨਦਾ ਅਤੇ ਆਪਣੇ ਭਲੇ ਲਈ ਵੇਦ ਸ਼ਾਸਤਰਾਂ ਨੂੰ ਸੁਣਦਾ ਹੈ, ਐਸੇ ਬੱਚੇ ਨੂੰ ਅਸਲੀ ਗਿਆਨ ਨਹੀਂ ਹੁੰਦਾ, ਉਸਨੇ ਅਸਲੀ ਗਿਆਨ ਨੂੰ ਜਾਣਿਆ ਹੀ ਨਹੀਂ। ਜਿਹੜਾ ਪੁੱਤਰ ਮਾਂ ਬਾਪ ਦਾ ਤਿਆਗ ਕਰਕੇ ਉਨ੍ਹਾਂ ਦੀ ਸੇਵਾ ਦੇ ਫਰਜ਼ ਪੂਰੇ ਕਰਨ ਤੋਂ ਕੰਨੀ ਕਤਰਾ ਕੇ ਉਲਟ ਆਪਣੇ ਕਲਿਆਣ ਵਾਸਤੇ ਜੰਗਲਾਂ ਵਿਚ ਜਾ ਕੇ ਤਪ ਵੀ ਕਰਦਾ ਹੈ, ਐਸਾ ਪੁੱਤਰ ਅਸਲੀ ਜੀਵਨ ਜਾਚ ਤੋਂ ਭੁੱਲ ਕੇ ਜੰਗਲਾਂ ਵਿਚ ਭੁੱਲੇ ਹੋਏ ਮਨੁੱਖ ਦੀ ਤਰ੍ਹਾਂ ਪਰੇਸ਼ਾਨ ਹੁੰਦਾ ਹੈ। ਜਿਹੜਾ ਬੱਚਾ ਮਾਪਿਆਂ ਦੀ ਸੇਵਾ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਉਹਨਾਂ ਨੂੰ ਪ੍ਰਸੰਨ ਕਰਨ ਦਾ ਯਤਨ ਕਰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਐਸੇ ਮਨੁੱਖ ਦੀ ਸੇਵਾ ਅਤੇ ਪੂਜਾ ਦੇਵੀ ਦੇਵਤੇ ਵੀ ਪ੍ਰਵਾਨ ਨਹੀਂ ਕਰਦੇ। ਜਿਹੜਾ ਪੁੱਤਰ ਮਾਂ ਬਾਪ ਨੂੰ ਵਿਸਾਰ ਕੇ ਆਪਣੀ ਕਲਿਆਣ ਲਈ 68 ਤੀਰਥਾਂ ਉੱਤੇ ਇਸ਼ਨਾਨ ਵੀ ਕਰਦਾ ਫਿਰਦਾ ਹੈ, ਉਹ ਬੱਚਾ ਜੀਵਨ ਦੀ ਅਸਲੀ ਸੇਧ ਤੋਂ ਖੁੰਝ ਕੇ ਸੰਸਾਰ ਦੇ ਕਰਮ ਕਾਂਡਾਂ ਦੀ ਘੁੰਮਣ ਘੇਰੀ ਵਿੱਚ ਗੋਤੇ ਖਾਂਦਾ ਹੈ। ਜਿਹੜਾ ਪੁੱਤਰ ਮਾਪਿਆਂ ਦਾ ਤਿਆਗ ਕਰਕੇ ਦਾਨ ਪੁੰਨ ਦੇ ਚੱਕਰਾਂ ਵਿੱਚ ਫਸਿਆ ਹੋਇਆ ਹੈ, ਐਸਾ ਪੁੱਤਰ ਅਗਿਆਨਤਾ ਵਿੱਚ ਫਸਿਆ ਹੋਇਆ ਬੇਈਮਾਨ ਹੈ। ਜਿਹੜਾ ਪੁੱਤਰ ਮਾਤਾ ਪਿਤਾ ਦੀ ਤਾਂ ਸੇਵਾ ਨਹੀਂ ਕਰਦਾ ਪਰ ਹੋਮ ਜੱਗ ਕਰਦਾ ਫਿਰਦਾ ਹੈ ਅਤੇ ਵਰਤ ਰੱਖ ਕੇ ਹੀ ਆਪਣਾ ਨਿਸਤਾਰਾ ਚਾਹੁੰਦਾ ਹੈ, ਐਸੇ ਪੁੱਤਰ ਦਾ ਨਿਸਤਾਰਾ ਤਾਂ ਕੀ ਹੋਣਾ, ਸਗੋਂ 84 ਲੱਖ ਜੋਨਾਂ ਦੇ ਚੱਕਰ ਵਿੱਚ ਵਾਰ ਵਾਰ ਉਸਨੂੰ ਭਰਮਣ ਕਰਨਾ ਪਵੇਗਾ। ਇਹੋ ਜਿਹੇ ਖੋਟੇ ਪੁੱਤਰ ਨੇ ਗੁਰੂ ਅਤੇ ਪਰਮੇਸ਼ਰ ਦੀ ਭੋਰਾ ਜਿੰਨੀ ਵੀ ਸਾਰ ਨਹੀਂ ਜਾਣੀ। ਭਾਈ ਗੁਰਦਾਸ ਜੀ ਦਾ 31ਵੀਂ ਵਾਰ ਦੇ ਵਿੱਚ 23ਵੀਂ ਪੌੜੀ ਦਾ ਫਰਮਾਨ ਹੈ ਕਿ ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਮਾਂ ਪਿਓ ਪਰ ਹਰ ਕਰੈ ਤਪ, ਵਾਣ ਖੰਡ ਭੁੱਲਾ ਫਿਰੈ ਬੇਬਾਣੀ। ਮਾਂ ਪਿਓ ਪਰ ਹਰ ਕਰੈ ਪੂਜ, ਦੇਵੀ ਦੇਵ ਨਾ ਸੇਵ ਕਮਾਣੀ। ਮਾਂ ਪਿਓ ਪਰ ਹਰ ਨਹਾਵਣਾ, 68 ਤੀਰਥ ਘੁੰਮਣ ਵਾਣੀ। ਮਾਂ ਪਿਓ ਪਰ ਹਰ ਕਰੈ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਂ ਪਿਓ ਪਰ ਹਰ ਵਰਤ ਕਰ, ਮਰ ਮਰ ਜੰਮੈ ਭਰਮ ਭੁਲਾਣੀ। ਗੁਰ ਪਰਮੇਸ਼ਰ ਸਾਰ ਨਾ ਜਾਣੀ। ਸੋ ਲੋੜ ਹੈ ਫੋਕੇ ਕਰਮ ਕਾਂਡਾਂ ਅਤੇ ਵਿਖਾਵੇ ਦੇ ਰਸਮੋ ਰਿਵਾਜਾਂ ਦਾ ਤਿਆਗ ਕਰਕੇ ਜਿਉਂਦੇ ਜੀ ਆਪਣੇ ਮਾਤਾ ਪਿਤਾ ਦੀ ਸੇਵਾ ਕਰਕੇ ਆਪਣੇ ਫਰਜ਼ ਨੂੰ ਚੁਕਾਈਏ ਅਤੇ ਉਹਨਾਂ ਦੀ ਪਿਆਰ ਅਸੀਸ ਲੈ ਕੇ ਗੁਰੂ ਖੁਸ਼ੀ ਨੂੰ ਪ੍ਰਾਪਤ ਕਰਨ ਦਾ ਯਤਨ ਕਰੀਏ ਅਤੇ ਬਜ਼ੁਰਗਾਂ ਦੇ ਪ੍ਰਲੋਕ ਗਵਨ ਕਰਨ ਤੋਂ ਪਿੱਛੋਂ ਲੋਕ ਵਿਖਾਵੇ ਦੇ ਅਡੰਬਰੀ ਕਰਮ ਕਾਂਡਾਂ ਤੋਂ ਤੋਬਾ ਕਰੀਏ। ਸੋਹਣੇ ਬਣਨ ਦਾ ਸ਼ੌਕ, ਹਰ ਮਨੁੱਖ ਨੂੰ ਸਰੀਰਕ ਤੌਰ ਤੇ ਖੂਬਸੂਰਤ ਜੀਵਨ ਜਿਉਣਾ ਚਾਹੀਦਾ ਹੈ। ਸਰੀਰਕ ਸਵੱਛਤਾ ਉਪਰੰਤ ਚੰਗੇ ਸਾਦੇ ਸਵੱਛ ਕੱਪੜੇ ਪਹਿਨਣੇ ਚਾਹੀਦੇ ਹਨ, ਪਰ ਅੱਜ ਨੌਜਵਾਨ ਸੋਹਣਾ ਬਣਦਾ ਬਣਦਾ ਕਾਦਰ ਦੇ ਅੱਗੇ ਹੀ ਆਕੀ ਹੋ ਕੇ ਖਲੋ ਗਿਆ। ਕਾਦਰ ਦੀ ਬਖਸ਼ਿਸ਼ ਕੀਤੀ ਹੋਈ ਸਾਬਤ ਸੂਰਤ ਦਸਤਾਰ ਸਿਰਾ ਨੂੰ ਤਲਾਂਜਲੀ ਦੇ ਰਿਹਾ ਹੈ। ਲੋੜ ਤਾਂ ਇਸ ਗੱਲ ਦੀ ਸੀ ਕਿ ਪੂਰੇ ਪ੍ਰਭੂ ਨੇ ਜੋ ਸਰੂਪ ਬਖਸ਼ਿਸ਼ ਕੀਤਾ ਸੀ ਉਸ ਨੂੰ ਸੰਭਾਲ ਕੇ ਮਨੁੱਖ ਪ੍ਰਭੂ ਅਨੁਸਾਰੀ ਹੋ ਕੇ ਤੁਰਦਾ ਅਤੇ ਮੰਨਦਾ ਕਿ ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀਂ। ਪਰ ਅਫਸੋਸ ਕਿ ਪੱਛਮੀ ਸਭਿਅਤਾ ਦੇ ਪ੍ਰਭਾਵ ਅਧੀਨ ਮਨੁੱਖ ਸੋਹਣਾ ਬਣਦਾ ਬਣਦਾ ਸਗੋਂ ਕੁਰੂਪ ਬਣਦਾ ਜਾ ਰਿਹਾ ਹੈ। ਗੁਰੂ ਦੀ ਦ੍ਰਿਸ਼ਟੀ ਵਿੱਚ ਸੁੰਦਰ ਉਹ ਹਨ ਜੋ ਭਲੇ ਪੁਰਸ਼ਾਂ ਦੀ ਸੰਗਤ ਵਿੱਚ ਬੈਠਦੇ ਹਨ, ਜੀਵਨ ਵਿੱਚ ਚੰਗੇ ਕਰਮ ਕਰਦੇ ਹਨ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਪਰ ਅੱਜ ਦਾ ਨੌਜਵਾਨ ਕੁਸੰਗਤ ਵਿੱਚ ਬੈਠ ਕੇ ਲਚਰ ਗੀਤ ਗਾਉਣ ਵਾਲਿਆਂ ਦੀ ਸੋਭਤ ਕਰਕੇ ਉਨ੍ਹਾਂ ਵਰਗੀਆਂ ਸ਼ਕਲਾਂ ਬਣਾ ਕੇ ਸੋਹਣਾ ਬਣਨ ਦਾ ਯਤਨ ਕਰਦਾ ਹੈ। ਸੋਹਣਾ ਬਣਨ ਲਈ ਕਦੇ ਕੰਨਾਂ ਵਿੱਚ ਮੁੰਦਰਾਂ ਪਾਉਂਦਾ ਹੈ, ਕਦੇ ਕੰਨਾਂ ਵਿੱਚ ਕੋਕੇ, ਨੱਕ ਵਿੱਚ ਕੋਕੇ, ਕਦੇ ਗਲ ਵਿੱਚ ਢੋਲਣੇ ਤਬੀਤ ਪਾ ਕੇ ਆਪਣੀ ਅਲਪ ਬੁੱਧੀ ਦਾ ਪ੍ਰਗਟਾਵਾ ਕਰਦਾ ਹੈ। ਕਾਦਰ ਨੇ ਜੋ ਸਰੂਪ ਬਖਸ਼ਿਸ਼ ਕੀਤਾ ਸੀ ਉਸ ਦੀ ਭੰਨ ਤੋੜ ਕਰਕੇ ਪ੍ਰਭੂ ਹੁਕਮ ਤੋਂ ਆਕੀ ਹੋ ਕੇ ਦਰਗਾਹ ਵਿੱਚ ਸਜ਼ਾ ਭੋਗਣ ਦੇ ਰਸਤੇ ਨੂੰ ਅਪਣਾਉਂਦਾ ਹੈ। ਅੱਜ ਲੋੜ ਹੈ ਨੌਜਵਾਨਾਂ ਨੂੰ ਸੰਭਲਣ ਦੀ, ਕੁਦਰਤ ਅਨੁਸਾਰੀ ਹੋ ਕੇ ਸ਼ੁਭ ਗੁਣਾਂ ਦੇ ਧਾਰਨੀ ਬਣ ਕੇ ਗੁਰੂ ਹੁਕਮ ਅਨੁਸਾਰ ਆਪਣਾ ਜੀਵਨ ਢਾਲਣ ਦੀ। ਜੇ ਗੁਰੂ ਦੀ ਅਗਵਾਈ ਵਿੱਚ ਕਾਦਰ ਦੇ ਹੁਕਮ ਵਿੱਚ ਕੁਦਰਤ ਅਨੁਸਾਰੀ ਹੋ ਕੇ ਚੱਲਾਂਗੇ ਫਿਰ ਜੀਵਨ ਪੰਧ ਵਿੱਚ ਟਕਰਾਓ ਨਹੀਂ ਬਣੇਗਾ। ਜੇ ਕੁਦਰਤ ਤੋਂ ਬਾਗੀ ਹੋਵਾਂਗੇ ਫਿਰ ਦਰ ਦਰ ਦੀਆਂ ਠੋਕਰਾਂ ਅਵਸ਼ ਹੀ ਸਹਿਣ ਕਰਨੀਆਂ ਪੈਣਗੀਆਂ, ਜਰਾ ਵਿਚਾਰਨ ਦੀ ਖੇਚਲ ਕਰਨੀ। ਸਰਦਾਰੀ ਨੂੰ ਤਲਾਂਜਲੀ, ਜਿਵੇਂ ਪੰਜਾਬੀ ਦੀ ਕਹਾਵਤ ਹੈ ਨਾ ਕਿ ਇੱਕ ਨੂੰ ਕੀ ਰੋਣੀ ਹੈ ਊਤ ਗਿਆ ਹੀ ਆਵਾ, ਇਹ ਕਹਾਵਤ ਸਾਡੇ ਉੱਤੇ ਢੁੱਕ ਰਹੀ ਹੈ। ਇੱਕ ਦੂਜੇ ਦੀ ਰੀਸੋ ਰੀਸੀ ਦੇਖਾ ਦੇਖੀ ਉਹ ਨੌਜਵਾਨ ਵੀ ਜਿਨ੍ਹਾਂ ਪਰਿਵਾਰਾਂ ਵਿੱਚ ਜੱਦੀ ਪੁਸ਼ਤੀ ਸਰਦਾਰੀ ਚੱਲੀ ਆ ਰਹੀ ਸੀ, ਜਿਹੜੀ ਸਰਦਾਰੀ ਕਲਗੀਧਰ ਪਾਤਸ਼ਾਹ ਜੀ ਨੇ ਸਰਬੰਸ ਵਾਰ ਕੇ ਅਖੌਤੀ ਸਵਰਨ ਜਾਤੀ ਦੇ ਲੋਕਾਂ ਅਤੇ ਮੌਕੇ ਦੇ ਰਾਜਿਆਂ ਦੀਆਂ ਸ਼ਰਤਾਂ ਨੂੰ ਠੁਕਰਾ ਕੇ ਸਾਨੂੰ ਬਖਸ਼ੀ ਸੀ, ਸਾਡੀ ਝੋਲੀ ਪਾਈ ਸੀ ਅਤੇ ਫਰਮਾਇਆ ਸੀ ਕਿ ਜਿਨ ਕੀ ਵਰਨ ਗੋਤ ਕੁੱਲ ਨਾਹੀਂ, ਸਰਦਾਰੀ ਨਾ ਭਈ ਕਦਾਈ, ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਅਤੇ ਹੁਕਮ ਕੀਤਾ ਸੀ ਕਿ ਇਨ ਗਰੀਬ ਸਿੱਖਣ ਕੋ ਮੈਂ ਦੇਊ ਪਾਤਸ਼ਾਹੀ, ਯੇ ਯਾਦ ਰੱਖੇ ਹਮਰੀ ਗੁਰਿਆਈ। ਇਹ ਬਖਸ਼ਿਸ਼ਾਂ ਕੀਤੀਆਂ ਸਨ। ਦਾੜੀ ਕੇਸ ਜੋ ਸਰਦਾਰੀ ਦੇ ਚਿੰਨ ਸਨ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਸਨ। ਇਨ੍ਹਾਂ ਸਰਦਾਰੀ ਦੇ ਚਿੰਨਾਂ ਨੂੰ ਅੱਜ ਦਾ ਨੌਜਵਾਨ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਨਾਈ ਦੀ ਗੰਦੀ ਟੋਕਰੀ ਵਿੱਚ ਸੁੱਟ ਰਿਹਾ ਹੈ। ਦਸਤਾਰ ਨੂੰ ਤਲਾਂਜਲੀ ਦੇ ਕੇ ਸਰਦਾਰ ਬਣਨ ਦੀ ਥਾਂ ਬਾਬੂ ਬਣਨ ਨੂੰ ਤਰਜੀਹ ਦੇ ਰਿਹਾ ਹੈ, ਜੋ ਸਿੱਖ ਨੌਜਵਾਨੀ ਲਈ ਬਹੁਤ ਹੀ ਖਤਰਨਾਕ ਰੁਝਾਨ ਹੈ। ਸਾਨੂੰ ਸਾਰਿਆਂ ਨੂੰ ਅਚੇਚੇ ਤੌਰ ਤੇ ਇਸ ਮਾੜੇ ਰੁਝਾਨ ਨੂੰ, ਇਸ ਕੁਰੀਤੀ ਨੂੰ ਰੋਕਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਅਗਿਆਨਤਾ ਵਸ ਚੱਲ ਰਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜਨ ਲਈ ਪ੍ਰੇਰਣਾ ਕਰਨੀ ਚਾਹੀਦੀ ਹੈ। ਨੌਜਵਾਨਾਂ ਨੂੰ ਵੀ ਆਪਣੇ ਪਿਤਾ ਪੁਰਖੀ ਵਿਰਸੇ ਅਤੇ ਗੁਰੂ ਬਖਸ਼ਿਸ਼ ਨੂੰ ਸੰਭਾਲਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਨਾ ਸੰਭਾਲਾਂਗੇ ਤਾਂ ਪਛਤਾਵੇ ਦਾ ਸੱਲ ਸਾਨੂੰ ਹਮੇਸ਼ਾ ਹਮੇਸ਼ਾ ਵਾਸਤੇ ਕੋਹਦਾ ਰਹੇਗਾ। ਜੇ ਇਹ ਸੱਚਾਈ ਮਨ ਨੂੰ ਲੱਗਦੀ ਹੋਵੇ ਤਾਂ ਮੁੜ ਘਰ ਵਾਪਸੀ ਲਈ ਢਿੱਲ ਨਹੀਂ ਕਰਨੀ ਚਾਹੀਦੀ, ਸਤਿਗੁਰੂ ਦੀ ਸ਼ਰਨ ਵਿਚ ਤਤਪਰ ਆ ਜਾਣਾ ਚਾਹੀਦਾ ਹੈ। ਨਸ਼ਿਆਂ ਦਾ ਰੁਝਾਨ, ਦਾੜੀ ਕੇਸਾਂ ਦੀ ਬੇਅਦਬੀ, ਦਸਤਾਰ ਦਾ ਤਿਆਗ ਤਾਂ ਇਕ ਪਾਸੇ ਰਿਹਾ, ਹੁਣ ਤਾਂ ਨੌਜਵਾਨੀ ਵਿਚੋਂ ਨਸ਼ਾ ਰਹਿਤ ਨੌਜਵਾਨ ਲੱਭਣਾ ਔਖਾ ਹੋਇਆ ਪਿਆ। ਜਿਵੇਂ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਬਚਨ ਕੀਤਾ ਹੈ ਨਾ ਕਿ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹੇ ਹੋਰੀ, ਇਹ ਗੱਲ ਬਣੀ ਹੋਈ ਹੈ। ਨਸ਼ਿਆਂ ਦੀ ਦਾਵਾ ਅੱਗ ਨੌਜਵਾਨੀ ਦੇ ਸਮੂਹਾਂ ਦੇ ਸਮੂਹ ਨੂੰ ਭਸਮ ਕਰੀ ਜਾ ਰਹੀ ਹੈ। ਕੋਈ ਵਿਰਲਾ ਭਾਗਾਂ ਵਾਲਾ ਨੌਜਵਾਨ ਹੀ ਬਚਿਆ ਹੋਵੇਗਾ। ਇਹ ਨਸ਼ੇ ਜੋ ਮਨੁੱਖ ਦੇ ਸਰੀਰ ਦਾ ਵੀ ਨਾਸ਼ ਕਰਦੇ ਹਨ, ਧਨ ਦੀ ਬਰਬਾਦੀ ਦਾ ਵੀ ਕਾਰਨ ਬਣਦੇ ਹਨ, ਸਮਾਜ ਵਿਚ ਵੀ ਮਨੁੱਖ ਦੇ ਇੱਜ਼ਤ ਮਾਣ ਨੂੰ ਮਿੱਟੀ ਵਿਚ ਰੋਲ ਦਿੰਦੇ ਹਨ, ਅਨੇਕਾਂ ਸਰੀਰਕ ਅਤੇ ਮਾਨਸਿਕ ਰੋਗਾਂ ਦੇ ਜਨਮਦਾਤੇ ਹਨ ਇਹ ਨਸ਼ੇ। ਐਸੇ ਦੁਸ਼ਮਣ ਨਸ਼ਿਆਂ ਨੂੰ ਅੱਜ ਦਾ ਨੌਜਵਾਨ ਆਪਣਾ ਮਿੱਤਰ ਸਮਝ ਕੇ ਇਨ੍ਹਾਂ ਨਾਲ ਭਾਈਵਾਲੀ ਪਾਈ ਬੈਠਾ ਹੈ। ਪਰ ਯਾਦ ਰੱਖਣ ਵਾਲੀ ਗੱਲ ਹੈ ਕਿ ਜਿਸ ਨੇ ਵੀ ਨਸ਼ਿਆਂ ਨਾਲ ਭਾਈਵਾਲੀ ਪਾਈ, ਨਸ਼ਿਆਂ ਦੀ ਆਮਦ ਦੇ ਨਾਲ ਹੀ ਨਸ਼ਿਆਂ ਦਾ ਵੱਡਾ ਪਰਿਵਾਰ ਕੈਂਸਰ, ਬਲੱਡ ਪ੍ਰੈਸ਼ਰ, ਮੇਦੇ ਅਤੇ ਜਿਗਰ ਦੇ ਰੋਗ, ਮਿਰਗੀ ਅਤੇ ਲਕਵੇ ਦੇ ਦੌਰੇ, ਜਲੋਧਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਦਾ ਵੱਡਾ ਟੱਬਰ ਬਿਨਾਂ ਬੁਲਾਇਆਂ ਹੀ ਇਨ੍ਹਾਂ ਨਸ਼ਿਆਂ ਦੇ ਨਾਲ ਹੀ ਮਨੁੱਖੀ ਸਰੀਰ ਉੱਤੇ ਆ ਕਾਬਜ ਹੁੰਦਾ ਹੈ। ਨਸ਼ੇ ਮਿੱਠਾ ਜ਼ਹਿਰ ਹਨ ਜੋ ਸਹਿਜੇ ਸਹਿਜੇ ਸਰੀਰ ਨੂੰ ਗਾਲਦੇ ਹਨ। ਪਤਾ ਉਦੋਂ ਚੱਲਦਾ ਹੈ ਜਦੋਂ ਸਾਰਾ ਸਰੀਰ ਨਿਕਾਰਾ ਹੋ ਜਾਂਦਾ ਹੈ। ਅੱਜ ਦੀ ਨੌਜਵਾਨੀ ਅਗਿਆਨਤਾ ਵਸ ਜਾਂ ਰੀਸੋ ਰੀਸੀ ਨਸ਼ਿਆਂ ਦੀ ਗ੍ਰਿਫਤ ਵਿਚ ਆ ਚੁੱਕੀ ਹੈ, ਜਿਸ ਕਾਰਨ ਨੌਜਵਾਨੀ ਦਾ ਭਵਿੱਖ ਧੁੰਦਲਾ ਜਾਪ ਰਿਹਾ ਹੈ। ਨਿਰਾ ਧੁੰਦਲਾ ਹੀ ਨਹੀਂ ਜਾਪ ਰਿਹਾ, ਸਗੋਂ ਖਤਮ ਹੋਣ ਵਾਲਾ ਜਾਪਦਾ ਹੈ। ਹਰ ਸਿਆਣਾ ਮਨੁੱਖ ਅਜੋਕੇ ਸਮੇਂ ਦੀ ਦਸ਼ਾ ਨੂੰ ਵੇਖ ਕੇ ਚਿੰਤਤ ਹੋ ਰਿਹਾ ਹੈ। ਜੇ ਨੌਜਵਾਨਾਂ ਨੇ ਸਿਆਣੇ ਹਮਦਰਦਾਂ ਦੀ ਗੱਲ ਨਾ ਸੁਣੀ ਅਤੇ ਨਾ ਹੀ ਉਨ੍ਹਾਂ ਵੱਲੋਂ ਦਿੱਤੀ ਸੇਧ ਨੂੰ ਕਬੂਲਿਆ, ਤਾਂ ਛੇਤੀ ਹੀ ਸਮਾਂ ਆ ਰਿਹਾ ਹੈ ਕਿ ਸਰਕਾਰ ਵੀ ਨਸ਼ਈਆਂ ਦੀ ਤੇ ਪਰਜਾ ਵੀ ਨਸ਼ਈਆਂ ਦੀ ਬਣੇਗੀ। ਪਰ ਉਹ ਕੁਝ ਹੋਵੇਗਾ ਅਤੇ ਹੋਣਾ ਹੈ ਜੋ ਆਪਾਂ ਨਸ਼ਈਆਂ ਦੀਆਂ ਕਹਾਣੀਆਂ ਕਲਪਤ ਪੁਸਤਕਾਂ ਵਿਚ ਪੜ੍ਹਦੇ ਅਤੇ ਸੁਣਦੇ ਹਾਂ। ਦੀਰਘ ਵਿਚਾਰ ਨਾਲ ਸੋਚੋ, ਵਿਚਾਰੋ, ਜੇ ਵਾਕਿਆ ਹੀ ਸੱਚਾਈ ਹੈ ਤਾਂ ਫੇਰ ਇਨ੍ਹਾਂ ਨਸ਼ਿਆਂ ਦਾ ਜ਼ਰੂਰ ਤਿਆਗ ਕਰ ਦੇਣਾ ਚਾਹੀਦਾ ਹੈ, ਇਸੇ ਵਿਚ ਹੀ ਆਪਣਾ ਭਲਾ ਹੈ। ਇਕ ਹੋਰ ਕੁਰੀਤੀ ਜੋ ਸਮਾਜ ਵਿਚ ਬਹੁਤ ਬੁਰੀ ਤਰ੍ਹਾਂ ਪ੍ਰਵੇਸ਼ ਕਰ ਚੁੱਕੀ ਹੈ ਉਹ ਹੈ ਇਲੈਕਸ਼ਨਾਂ ਵਿਚ, ਚੋਣਾਂ ਵਿਚ ਨਸ਼ਿਆਂ ਦੀ ਵਰਤੋਂ। ਨਸ਼ੇ ਸਾਡੇ ਸਮਾਜ ਵਿਚ ਇੰਨੀ ਘੁਸਪੈਠ ਕਰ ਗਏ ਹਨ ਅਤੇ ਸਮਾਜ ਨੇ ਨਸ਼ਿਆਂ ਨੂੰ ਇੰਨਾ ਸਤਿਕਾਰ ਦੇ ਦਿੱਤਾ ਹੈ ਕਿ ਸ਼ਰਾਬ ਦੇ ਨਸ਼ੇ ਤੋਂ ਬਿਨਾਂ ਨਾ ਤਾਂ ਕੋਈ ਪਾਰਟੀ, ਨਾ ਕੋਈ ਵਿਆਹ ਤੇ ਨਾ ਹੀ ਕੋਈ ਰਾਜਨੀਤਿਕ ਸਮਾਰੋਹ ਸੰਪੂਰਨ ਸਮਝਿਆ ਜਾਂਦਾ ਹੈ। ਸਮਾਜ ਨੇ ਚਾਹੇ ਪਿੰਡ ਦਾ ਪੰਚ ਚੁਣਨਾ ਹੋਵੇ, ਭਾਵੇਂ ਸਰਪੰਚ, ਚਾਹੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੋਵੇ, ਨਗਰ ਪਾਲਿਕਾ ਦੀ ਹੋਵੇ, ਚਾਹੇ MLA ਦੀ ਚੋਣ ਹੋਵੇ ਜਾਂ ਫਿਰ ਪਾਰਲੀਮੈਂਟ ਮੈਂਬਰ ਦੀ, ਇਨ੍ਹਾਂ ਚੋਣਾਂ ਦਾ ਆਰੰਭ ਹੀ ਸ਼ਰਾਬ ਦੀਆਂ ਪੇਟੀਆਂ ਅਤੇ ਭੁੱਕੀ ਦੀਆਂ ਬੋਰੀਆਂ ਤੋਂ ਹੁੰਦਾ ਹੈ। ਜਦਕਿ ਇਨ੍ਹਾਂ ਲੋਕਾਂ ਨੇ ਜੋ ਚੁਣੇ ਜਾਣੇ ਨੇ ਇਨ੍ਹਾਂ ਇਲੈਕਸ਼ਨਾਂ ਇਨ੍ਹਾਂ ਚੋਣਾਂ ਦੇ ਵਿਚ, ਉਨ੍ਹਾਂ ਲੋਕਾਂ ਨੇ ਸਮੁੱਚੇ ਸਮਾਜ ਦੀ ਅਗਵਾਈ ਕਰਨੀ ਹੈ, ਲੋਕਾਂ ਨੂੰ ਨਿੱਗਰ ਸੇਧ ਦੇਣੀ ਹੈ ਅਤੇ ਸਮਾਜ ਨੂੰ ਕੁਰੀਤੀਆਂ ਤੋਂ ਬਚਾਉਣਾ ਹੈ। ਪਰ ਆਪਣੇ ਮਤਲਬ ਅਤੇ ਖੁਦਗਰਜ਼ੀ ਲਈ ਹਰ ਵਰਗ ਨੇ ਆਪਣੀ ਜ਼ਿੰਮੇਵਾਰੀ ਭੁਲਾਈ ਹੋਈ ਹੈ। ਹੋਰ ਤਾਂ ਇਕ ਪਾਸੇ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ, ਜਿਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣਾ ਹੈ ਅਤੇ ਸਮਾਜ ਨੂੰ ਗੁਰੂ ਦੀ ਧਰਮ ਦੀ ਗੱਲ ਦੱਸ ਕੇ ਨਿੱਗਰ ਸੇਧ ਦੇਣੀ ਹੈ, ਗੁਰੂ ਘਰਾਂ ਦੇ ਆਦਰਸ਼ਕ ਪ੍ਰਬੰਧਕ ਬਣ ਕੇ ਗੁਰੂ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣਾ ਜਿਨ੍ਹਾਂ ਦਾ ਮੁੱਖ ਫਰਜ਼ ਹੈ, ਉਨ੍ਹਾਂ ਦੀ ਚੋਣ ਵੀ ਨਸ਼ਿਆਂ ਦੇ ਪ੍ਰਭਾਵ ਤੋਂ ਮੁਕਤ ਨਹੀਂ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਵੀ ਨਸ਼ਿਆਂ ਦੀ ਖੁੱਲੀ ਵਰਤੋਂ ਹੁੰਦੀ ਹੈ, ਸਾਰਾ ਸਮਾਜ ਜਾਣਦਾ। ਜਿਸ ਕਿਸਮ ਦਾ ਨਸ਼ਾ ਵੋਟਰ ਚਾਹੁੰਦਾ ਹੈ ਉਸ ਦੀ ਮੰਗ ਪੂਰੀ ਕੀਤੀ ਜਾਂਦੀ ਹੈ। ਆਮ ਮਨੁੱਖ ਦੀ ਗੱਲ ਤਾਂ ਇਕ ਪਾਸੇ ਰਹੀ, ਸਕੂਲਾਂ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀ ਬੱਚੇ ਬੱਚੀਆਂ ਨਸ਼ੇ ਦੀਆਂ ਗੋਲੀਆਂ, ਕੈਪਸੂਲ ਅਤੇ ਹੋਰ ਨਸ਼ੀਲੇ ਪਦਾਰਥ ਵਰਤ ਕੇ ਆਪਣੇ ਆਪ ਨੂੰ ਧੋਖਾ ਦੇ ਕੇ ਆਪਣੇ ਭਵਿੱਖ ਨਾਲ ਵੈਰ ਕਮਾ ਰਹੇ ਨੇ। ਅੱਜ ਲੋੜ ਆਪਾ ਸੰਭਾਲਣ ਦੀ ਅਤੇ ਨਸ਼ੇ ਦਾ ਸ਼ਿਕਾਰ ਹੋ ਚੁੱਕੇ ਬੱਚਿਆਂ ਨੂੰ ਸਮਝਾਉਣ ਦੀ ਹੈ। ਅਣਗਹਿਲੀ ਕਰਾਂਗੇ ਤਾਂ ਫਿਰ ਬਾਬਾ ਕਬੀਰ ਜੀ ਦਾ ਪ੍ਰਮਾਣ ਤਾਂ ਸਾਡੇ ਤੇ ਜ਼ਰੂਰ ਵਰਤੇਗਾ ਕਿ ਕਬੀਰ ਡੂਬੋਂਗੋਰੇ ਬਾਪਰੇ ਬਹੁ ਲੋਗਨ ਕੀ ਕਾਨ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਜਿਵੇਂ ਅੰਗਰੇਜ਼ਾਂ ਨੇ ਕੁਟਲ ਨੀਤੀ ਵਰਤ ਕੇ ਅਮਰੀਕਾ ਦੇ ਮੂਲ ਨਿਵਾਸੀ ਜਿਨ੍ਹਾਂ ਨੂੰ ਰੈੱਡ ਇੰਡੀਅਨਸ ਦਾ ਅਤੇ ਆਸਟ੍ਰੇਲੀਆ ਦੇ ਐਬੋਰਿਜਨਾਂ ਦਾ ਹਸ਼ਰ ਕੀਤਾ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ। ਜਿਵੇਂ ਜਪਾਨੀਆਂ ਨੇ ਚੀਨੀਆਂ ਨੂੰ ਅਤੇ ਰੂਸ ਨੇ ਮੰਗੋਲੀਅਨ ਲੋਕਾਂ ਨੂੰ ਨਸ਼ਿਆਂ ਦੇ ਗੁਲਾਮ ਬਣਾ ਕੇ ਉਨ੍ਹਾਂ ਨੂੰ ਦਰ ਦਰ ਭਟਕਣ ਲਈ ਮਜਬੂਰ ਕਰ ਦਿੱਤਾ ਹੈ। 1948 ਦੇ ਚੀਨੀ ਇਨਕਲਾਬ ਮਗਰੋਂ ਅਫੀਮ ਨੂੰ ਆਪਣੇ ਮੁਲਕ ਵਿਚੋਂ ਕੱਢ ਕੇ ਹੀ ਚੀਨ ਸੰਸਾਰ ਦੀ ਸ਼ਕਤੀ ਬਣਿਆ। ਨੌਜਵਾਨਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ ਇਸੇ ਤਰ੍ਹਾਂ ਨਸ਼ਿਆਂ ਦਾ ਰੁਝਾਨ ਵਧਦਾ ਗਿਆ, ਨੌਜਵਾਨਾਂ ਨੇ ਆਪਣੇ ਆਪ ਉੱਤੇ ਕਾਬੂ ਨਾ ਪਾਇਆ, ਫਿਰ ਸਾਡੀ ਨੌਜਵਾਨੀ ਵੀ ਦਾ ਹਸ਼ਰ ਵੀ ਰੈੱਡ ਇੰਡੀਅਨ ਅਤੇ ਐਬੋਰਿਜਨਾਂ ਵਰਗਾ ਹੋ ਸਕਦਾ ਹੈ। ਅੱਜ ਬਹੁਤ ਹੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਬਹੁਤ ਹੀ ਖਤਰਨਾਕ ਸਮਾਂ ਚੱਲ ਰਿਹਾ ਹੈ। ਨੌਜਵਾਨਾਂ ਵਿਚ ਨਸ਼ਿਆਂ ਦੀ ਇਸ ਕੁਰੀਤੀ ਪ੍ਰਤੀ ਜਾਗਰਤੀ ਲਿਆਉਣ ਲਈ ਠੋਸ ਉਪਰਾਲੇ ਕਰਨ ਦੀ ਲੋੜ ਹੈ। ਇਸ ਪਾਸੇ ਸਮਾਜ ਦੇ ਜ਼ਿੰਮੇਵਾਰ ਸੱਜਣਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਜਾਤ ਪਾਤ ਦਾ ਕੋਟ। ਸਤਿਗੁਰੂ ਗੁਰੂ ਮਹਾਰਾਜ ਜੀ ਨੇ ਮਾਨਸ ਕੀ ਜਾਤ ਸਭਾ ਏਕੈ ਪਹਿਚਾਨ ਬੋ ਦਾ ਨਾਰਾ ਦਿੱਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਚਨ ਕੀਤਾ ਸੀ ਕਿ ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੈ। ਇਹ ਅਗਵਾਈ ਦੇ ਕੇ ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਇੱਕਾ ਸ਼ਾਹ, ਭਾਵ ਸਾਰੇ ਜੀਵਾਂ ਦਾ ਆਸਰਾ ਕੇਵਲ ਇੱਕ ਪ੍ਰਮਾਤਮਾ ਹੀ ਹੈ ਅਤੇ ਫਜ਼ੂਲ ਹੈ ਜਾਤਾਂ ਦੀ ਵਡਿਆਈ ਕਰਨੀ ਅਤੇ ਫਜ਼ੂਲ ਹੈ ਜਾਤ ਦਾ ਅਭਿਮਾਨ ਕਰਨਾ। ਇਹ ਉਪਦੇਸ਼ ਦਿੱਤਾ। ਪਰ ਅੱਜ ਆਪਾਂ ਜਾਤਾਂ ਪਾਤਾਂ ਗੋਤਾਂ ਦੀ ਚਿੱਕੜ ਵਿਚ ਮੁੜ ਫਸ ਗਏ ਹਾਂ। ਬਾਬਾ ਕਬੀਰ ਜੀ ਨੇ ਤਾਂ ਜਾਤ ਅਭਿਮਾਨੀਆਂ ਨੂੰ ਅਸਲੀਅਤ ਸਮਝਾਉਣ ਲਈ ਹੇਠ ਲਿਖੇ ਸ਼ਬਦ ਵਰਤੇ ਸਨ ਕਿ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਕਹੋ ਕਬੀਰ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਜਾਤਾਂ ਪਾਤਾਂ ਦੀਆਂ ਵੰਡੀਆਂ ਤਾਂ ਮਨੁੱਖ ਦੀ ਕਾਢ ਹੈ, ਅਸਲੀਅਤ ਤਾਂ ਕੁਝ ਹੋਰ ਹੀ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਸਰਬ ਠਾਹੀ ਰਹਾਓ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰਾ ਸਭ ਮੈਂ ਸੱਚਾ ਏਕੋ ਸੋਈ ਜਿਸਕਾ ਕੀਆ ਸਭ ਕਿਛ ਹੋਈ ਹੁਕਮ ਪਛਾਣੈ ਸੋ ਏਕੋ ਜਾਣੈ ਬੰਦਾ ਕਹੀਐ ਸੋਈ। ਅੱਜ ਦੇ ਨਵ ਜੰਮੇ ਬੱਚੇ ਨੂੰ ਆਪਣਾ ਅਸਲੀ ਨਾਮ ਭਾਵੇਂ ਨਾ ਯਾਦ ਹੋਵੇ ਪਰ ਉਸ ਨੂੰ ਆਪਣੀ ਗੋਦ ਭਾਵ ਲਾਸਟ ਨੇਮ ਤੋਤੇ ਵਾਂਗ ਰਟਿਆ ਹੁੰਦਾ ਹੈ। ਇਹ ਕਿਸ ਦੀ ਦੇਣ ਹੈ? ਇਹ ਸਾਡੀ ਆਪਣੀ ਹੀ ਸੌੜੀ ਸੋਚਣੀ ਦੀ ਦੇਣ ਹੈ। ਇੱਥੇ ਹੀ ਬਸ ਨਹੀਂ, ਅਸਾਂ ਤਾਂ ਜਾਤਾਂ ਪਾਤਾਂ ਦੇ ਆਧਾਰ ਉੱਤੇ ਬਰਾਦਰੀਆਂ ਦੇ ਨਾਂ ਉੱਤੇ ਗੁਰੂ ਘਰਾਂ ਦੀਆਂ ਵੰਡੀਆਂ ਪਾਉਣ ਵੀ ਸੰਕੋਚ ਨਹੀਂ ਕੀਤਾ। ਸਤਿਗੁਰੂ ਜੀ ਨੇ ਸਾਡੇ ਵਿੱਚੋਂ ਅਨੇਕਤਾ ਕੱਢ ਕੇ ਏਕਤਾ ਬਣਾਈ ਸੀ। ਅੱਜ ਅਸੀਂ ਉਸ ਏਕਤਾ ਲਈ ਵੀ ਖਤਰਾ ਬਣ ਚੁੱਕੇ ਹਾਂ, ਜੋ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਵੱਡਾ ਜੇਰਾ ਕਰਕੇ ਵਿਚਾਰੋ ਅਤੇ ਏਕ ਪਿਤਾ ਏਕ ਸਕੀ ਹਮ ਬਾਰਕ ਤੂੰ ਮੇਰਾ ਗੁਰਹਾਈ ਦੇ ਧਾਰਨੀ ਬਣਨ ਦੀ ਜ਼ਰੂਰਤ ਨੂੰ ਮਹਿਸੂਸ ਕਰੋ। ਅਖੰਡ ਪਾਠ ਵੀ ਦਿਖਾਵਾ ਬਣ ਚੁੱਕਾ ਹੈ, ਇਹ ਵੀ ਕੁਰੀਤੀ ਦਾ ਦਰਜਾ ਲੈਂਦਾ ਜਾ ਰਿਹਾ। ਗੁਰੂ ਕੀ ਬਾਣੀ ਨੂੰ ਪੜ੍ਹਨਾ ਸੁਣਨਾ ਮਨੁੱਖ ਦੇ ਭਲੇ ਲਈ ਅਤ ਲਾਜ਼ਮੀ ਹੈ। ਸਾਡੇ ਵੱਡੇ ਵਡੇਰੇ ਘੰਟਿਆਂ ਬੱਧੀ ਅਖੰਡ ਪਾਠ ਜਾਂ ਸਹਿਜ ਪਾਠ ਦੇ ਰੂਪ ਵਿਚ ਗੁਰਬਾਣੀ ਪੜ੍ਹਦੇ ਜਾਂ ਸੁਣਦੇ ਸਨ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਕੱਲ ਅਖੰਡ ਪਾਠ ਵੀ ਮਦਾਰੀ ਦੇ ਡੌਰੂ ਵਜਾ ਕੇ ਲੋਕ ਇਕੱਠੇ ਕਰਨ ਵਾਂ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੋਸਤਾਂ ਨੂੰ ਇਕੱਤਰ ਕਰਨ ਦਾ ਅਸੀਂ ਸਾਧਨ ਬਣਾ ਲਿਆ ਹੈ, ਜੋ ਬਹੁਤ ਹੀ ਸ਼ਰਮਨਾਕ ਰੁਝਾਨ ਹੈ। ਭੋਗ ਸਮੇਂ ਗ੍ਰੰਥੀ ਸਿੰਘ ਤਾਂ ਨੌਵੇਂ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਸਲੋਕ ਪੜ੍ਹ ਰਹੇ ਹੁੰਦੇ ਹਨ, ਪਰ ਘਰ ਵਾਲੇ ਮੀਆਂ ਬੀਬੀ ਪਰਿਵਾਰ ਸਮੇਤ ਆਏ ਹੋਏ ਮਹਿਮਾਨਾਂ ਦੀ ਅਰਦਲ ਵਿਚ ਬੂਹੇ ਅੱਗੇ ਹੱਥ ਜੋੜ ਕੇ ਖਲੋਤੇ ਹੁੰਦੇ ਹਨ। ਭੋਗ ਪਿਆ, ਸਤਿਗੁਰੂ ਜੀ ਘਰ ਵਿਚੋਂ ਵਿਦਾ ਹੋਏ। ਥੋੜੇ ਸਮੇਂ ਪਿੱਛੋਂ ਉਸ ਘਰ ਵਿਚ ਉਹੋ ਕੁਝ ਹੋਣ ਲੱਗ ਜਾਂਦਾ ਹੈ ਜਿਸ ਨੂੰ ਤਿੰਨ ਦਿਨ ਗੁਰਬਾਣੀ ਪੁਕਾਰ ਪੁਕਾਰ ਕੇ ਨਾ ਕਰਨ ਦਾ ਉਪਦੇਸ਼ ਦਿੰਦੀ ਰਹੀ ਕਿ ਕਬੀਰ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਹ। ਜਿਸ ਨੂੰ ਤਿਆਗਣ ਲਈ ਇਸੇ ਹੀ ਗੁਰੂ ਕੀ ਬਾਣੀ ਵਿਚ, ਇਸੇ ਹੀ ਅਖੰਡ ਪਾਠ ਵਿਚ ਗੁਰੂ ਅਮਰਦਾਸ ਜੀ ਨੇ ਤਗੀਦ ਕੀਤੀ ਸੀ ਕਿ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮਾ ਹੋ ਧੱਕੇ ਖਾਏ, ਜਿਤ ਪੀਤੈ ਖਸਮ ਵਿਸਰੈ, ਦਰਗਹਿ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਉਹ ਸਾਰੀਆਂ ਕੁਰੀਤੀਆਂ ਅਸੀਂ ਸਤਿਗੁਰੂ ਜੀ ਦੇ ਪਾਵਨ ਸਰੂਪ ਨੂੰ ਵਿਦਾ ਕਰਕੇ ਉਸੇ ਅਖੰਡ ਪਾਠ ਵਾਲੇ ਘਰ ਵਿਚ ਕਰਦੇ ਹਾਂ ਜੋ ਗੁਰੂ ਚਾਲੀ ਤੋਂ ਬਿਲਕੁਲ ਉਲਟ ਹੁੰਦੀਆਂ ਹਨ। ਗੁਰੂ ਨਾਨਕ ਦੇਵ ਜੀ ਦਾ ਫਰਮਾਨ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ ਵਾਲੀ ਸਾਡੀ ਦਸ਼ਾ ਬਣੀ ਹੋਈ ਹੈ। ਅੱਜ ਵਿਚਾਰਨ ਦੀ ਲੋੜ ਹੈ ਕਿ ਸਤਿਗੁਰੂ ਜੀ ਨੂੰ ਘਰ ਲਿਆਂਦਾ ਸੀ ਦੀਨ ਦੀ ਰਖਵਾਲੀ ਲਈ, ਪਰ ਹੋ ਉਲਟਾ ਗਿਆ, ਦੀਨ ਦੀ ਖੁਸ਼ੀਆ ਦੁਨੀਆਂ ਦੀ ਖੁਸ਼ੀ ਲਈ ਦੀਨ ਹੀ ਗਵਾ ਲਿਆ। ਲਿਆਂਦਾ ਤਾਂ ਸੀ ਗੁਰਦੇਵ ਜੀ ਨੂੰ ਦੀਨ ਦੀ ਰਖਵਾਲੀ ਲਈ, ਪਰ ਹੋ ਉਲਟਾ ਗਿਆ, ਦੁਨੀਆਂ ਦੀ ਖੁਸ਼ੀ ਲੈਣ ਲਈ ਦੀਨ ਨੂੰ ਗਵਾ ਲਿਆ। ਲੋਕਾਂ ਨੂੰ ਖੁਸ਼ ਕਰਦੇ ਕਰਦੇ ਆਪਣੇ ਪੈਰਾਂ ਉੱਤੇ ਆਪ ਹੀ ਘੁਆੜਾ ਮਾਰ ਲਿਆ। ਸ਼ਾਇਦ ਸਾਡੀ ਇਹੋ ਜਿਹੀ ਅਧੋਗਤੀ ਵੇਖ ਕੇ ਹੀ ਬਾਬਾ ਕਬੀਰ ਜੀ ਨੂੰ ਇਹ ਪੰਕਤੀਆਂ ਉਚਾਰਨੀਆਂ ਪਈਆਂ ਕਿ ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣਾ ਹੱਥ। ਆਪਣੇ ਹੱਥੀ ਆਪਣੇ ਪੈਰਾਂ ਉੱਤੇ ਕੁਹਾੜਾ ਸਿਆਣਾ ਮਨੁੱਖ ਨਹੀਂ ਮਾਰਦਾ, ਪਰ ਅਸੀਂ ਮਾਇਆ ਅਤੇ ਲੋਕ ਲੱਜਾ ਦੇ ਪ੍ਰਭਾਵ ਅਧੀਨ ਆਪਣੇ ਪੈਰਾਂ ਉੱਤੇ ਆਪ ਹੀ ਕੁਹਾੜਾ ਮਾਰ ਰਹੇ ਹਾਂ। ਧਰਮ ਕਮਾਉਂਦੇ ਕਮਾਉਂਦੇ ਅਧਰਮੀ ਬਣਦੇ ਜਾ ਰਹੇ ਹਾਂ। ਜਰਾ ਸੋਚਣ ਦੀ ਲੋੜ ਹੈ ਕਿ ਧੰਨ ਗੁਰੂ ਅਮਰਦਾਸ ਜੀ ਦਾ ਫਰਮਾਨ ਹੈ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੇ। ਅੱਜ ਲੋੜ ਹੈ ਗੁਰੂ ਦੇ ਭਾਣੇ ਵਿੱਚ ਚੱਲ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ। ਗੁਰੂ ਦੇ ਹੁਕਮ ਅਨੁਸਾਰ ਜੇ ਅਸੀਂ ਨਾ ਚੱਲਾਂਗੇ ਤਦ ਗੁਰੂ ਤੋਂ ਦੂਰੀ ਪੈ ਜਾਵੇਗੀ, ਦੁੱਖਾਂ ਦੇ ਲਫੇੜੇ ਝੱਲਣੇ ਪੈਣਗੇ। ਖਾਲਸਾ ਜੀਓ, ਸਾਵਧਾਨ ਹੋਵੋ, ਗੁਰੂ ਚਾਲੀ ਦੇ ਧਾਰਨੀ ਬਣੋ।